ਵਿੱਚ ਸੰਗਤਿ ਹਰ ਪ੍ਰਭ ਵਰਤਦਾ ਬੁੱਝੋ ਸ਼ਬਦ ਵਿਚਾਰ ਵਿੱਚ ਸੰਗਤਿ ਹਰ ਪ੍ਰਭ ਵਰਤਦਾ ਬੁੱਝੋ ਸ਼ਬਦ ਵਿਚਾਰ ਬੁੱਝੋ ਸ਼ਬਦ ਵਿਚਾਰ ਬੁੱਝੋ ਸ਼ਬਦ ਵਿਚਾਰ ਤੋ ਦੋ ਸ਼ਬਦ ਕੱਢੀ ਆ ਰਹੇ ਹਾਂ ਇੱਕ ਵਿਚਾਰਨ ਵਾਲੇ ਸ਼ਬਦ ਹੈ ਗਾਉਣ ਵਾਲੇ ਸ਼ਬਦ ਹੈ ਪਾਠ ਕਰਨ ਵਾਲੇ ਸ਼ਬਦ ਹੈ ਉਹਨੂੰ ਸਮਝਣਾ ਹੈ ਸ਼ਬਦ ਨੂੰ ਉਹ ਸਾਰੇ ਹੀ ਜਿਹੜੇ ਗੀਤ ਲਿਖੇ ਆ ਇਹ ਵੀ ਅੱਖਰਾਂ 'ਚ ਹੈ ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁਣਗਾ ਤੋ ਅਸੀਂ ਮੂਸੇ ਕੀ ਵਾਰ ਦੀ ਧੁਨੀ ਦੇ ਉੱਤੇ ਕਾਨੜੇ ਕੀ ਵਾਰ ਮਹੱਲੇ ਚੌਥੇ ਦੀ ਆ ਲਾਈਨ ਸਾਫ਼ ਕਰਨੀ ਹੈ ਔਰ ਇਹ ਬੜਾ ਜ਼ਰੂਰੀ ਅੰਕ ਹੈ ਕਿਉਂਕਿ ਸਿੱਖੀ 'ਚ ਜਿਹੜਾ ਕੰਮ ਸਭ ਤੋਂ ਜ਼ਿਆਦਾ ਕਰਨਾ ਦੱਸਿਆ ਸਾਰੀ ਬਾਣੀ 'ਚੋਂ ਸਭ ਤੋਂ ਘੱਟ ਕੀ ਉੱਦਾਂ ਹੀ ਬਿਲਕੁਲ ਹੋ ਹੀ ਨਹੀਂ ਰਿਹਾ ਉਹ ਕੰਮ ਔਰ ਜਿਹੜੇ ਕੰਮਾਂ ਤੋਂ ਮਨ੍ਹਾ ਕੀਤਾ ਹੈ ਕਰਮਕਾਂਡ ਤੋਂ ਜਾਂ ਹੋਰ ਪੂਜਾ ਦੇ ਢੰਗਾਂ ਤੋਂ ਜਾਂ ਜੋ ਚੀਜ਼ ਚੱਲੀ ਆ ਰਹੀ ਗੁਰੂ ਕਾਲ ਵੇਲੇ ਸਾਇਸ ਬਾਣੀ ਦੇ ਲਿਹਾਜ਼ ਨਾਲ ਸਭ ਇਸੇ ਤਰ੍ਹਾਂ ਹੀ ਕਰਦੇ ਸੀ ਲੇਕਿਨ ਹੁਣ ਨਾਮ ਜਪਣਾ ਅਲੋਪ ਹੋ ਰਿਹਾ ਹੈ ਔਰ ਬਾਕੀ ਕਰਮਕਾਂਡ ਗਾਂਹ ਸਿੱਖੀ ਜਾ ਰਹੇ ਨੇ ਇਸ ਕਰਕੇ ਅਸੀਂ ਇਹ ਵਾਰ ਬੜੇ ਧਿਆਨ ਦੇ ਨਾਲ ਇਹਨੂੰ ਸਮਝਣਾ ਹੈ ਵੀ ਮਹੱਲੇ ਚੌਥਾ ਸਮਝਾਉਂਦਾ ਹੋਣਾ ਸਿੱਖਾਂ 'ਚ ਬੈਠ ਕੇ ਵੀ ਇਹ ਮੇਰੀ ਬਾਣੀ ਨਹੀਂ ਹੈ ਜੋ ਮੈਂ ਤੁਹਾਨੂੰ ਕਹਿ ਰਿਹਾ ਸਤਿਗੁਰ ਕੀ ਬਾਣੀ ਇਹ ਮੇਰੀ ਬਾਣੀ ਨਹੀਂ ਹੈ ਸਤਿਗੁਰ ਕੀ ਬਾਣੀ ਸੱਤ ਸੱਤ ਕਰ ਜਾਣੋ ਗੁਰਸਿੱਖੋ ਹਰ ਕਰਤਾ ਆਪ ਮੂੰਹੋਂ ਕਢਾਏ ਅਕਾਲ ਪੁਰਖ ਨਾ ਆਪ ਹੀ ਗਿਆਨ ਗੁਰੂਆਂ ਦੇ ਮੂੰਹ ਥਾਣੀ ਕਢਵਾ ਕੇ ਅੱਖਰਾਂ ਦੇ ਵਿੱਚ ਸਾਡੇ ਕੋਲ ਸਾਂਭਿਆ ਪਿਆ ਹੈ ਔਰ ਉਹਦੇ 'ਚ ਗੁਰੂ ਰਾਮਦਾਸ ਸਾਹਿਬ ਆਪ ਸਿੱਖ ਸੇਵਕ ਦਾਸ ਬਣ ਕੇ ਬਾਣੀ ਲਿਖੀ ਹੈ ਔਰ ਸਾਰੀ ਕੋਈ ਮਤਲਬ ਐਸੀ ਹਮੇ ਟੁੱਟੀ ਸੀ ਗੁਰੂ ਪਦਵੀਆਂ ਦੀ ਜਾਂ ਸਾਰੀ ਆਹ ਜਿਹੜੀ ਵਾਰ ਲਿਖ ਰਿਹਾ ਔਰ 'ਚ ਸਾਫ਼ ਜ਼ਾਹਰ ਹੈ ਵੀ ਜਿਹੜੇ ਸਿੱਖ ਸਾਰੇ ਇਕੱਠੇ ਗੁਰੂ ਮਹਾਰਾਜ ਬੈਠ ਕੇ ਸ਼ਬਦ ਸਮਝਾਉਂਦੇ ਸੀ ਸਤਿਗੁਰ ਕੀ ਬਾਣੀ ਮੇਰੀ ਬਾਣੀ ਨਹੀਂ ਹੈ ਸਤਿਗੁਰ ਕੀ ਬਾਣੀ ਸੱਤੇ ਸਰੂਪ ਹੈ ਮਹਾਰਾਜ ਲਿਖ ਰਹੇ ਉਹ ਹੀ ਮਹੱਲਾ ਚੌਥਾ ਵੀ ਕਿਉਂ ਇਸ ਬਾਣੀ ਦੀ ਮਹੱਤਤਾ ਸਤਿਗੁਰ ਕੀ ਬਾਣੀ ਮੇਰੀ ਬਾਣੀ ਨਹੀਂ ਹੈ ਗੁਰੂਆਂ ਦੀ ਬਾਣੀ ਨਹੀਂ ਹੈ ਸਾਡਾ ਗੁਰੂ ਸਤਿਗੁਰ ਹੈ ਗੁਰ ਸਤਿਗੁਰ ਕੀ ਬਾਣੀ ਸੱਤ ਸੱਤ ਕਰ ਜਾਣੋ ਗੁਰਸਿੱਖੋ ਹਰ ਕਰਤਾ ਆਹ ਮੂੰਹੋਂ ਕਢਾਏ ਫਿਰ ਲੋਕ ਲਿਖਦੇ ਨੇ ਸਤਿਗੁਰ ਕੀ ਬਾਣੀ ਸੱਤ ਇਹ ਸਰੂਪ ਹੈ ਇਹ ਸੱਚਾਈ ਦਾ ਸਰੂਪ ਹੈ ਅਸਲ ਸਤਿਗੁਰ ਕੀ ਬਾਣੀ ਸੱਤੇ ਸਰੂਪ ਹੈ ਗੁਰਬਾਣੀ ਬਣੀਏ ਕੋਈ ਗੁਰਬਾਣੀ ਦੇ ਮੁਤਾਬਕ ਬਣ ਰਿਹਾ ਸਾਰੀ ਸਿੱਖੀ ਨੂੰ ਤਾਂ ਘੜਿਆ ਜਾ ਰਿਹਾ ਕਰਮ ਕਾਂਡ ਨਾਲ ਜਿਹੜੇ ਕਰਮ ਮਨਾ ਹੈ ਸਿੱਖੀ ਦੇ ਵਿੱਚ ਜਿਹਨਾਂ ਦਾ ਘਾਟਾ ਹੈ ਜਿਹਨਾਂ 'ਤੇ ਸਾਨੂੰ ਜੰਮ ਪੈਣਗੇ ਉਹ ਕਰਮ ਜ਼ਿਆਦਾ ਹੋ ਰਹੇ ਨੇ ਲੇਕਿਨ ਭਗਤੀ ਵਾਲਾ ਨਾਮ ਜਪਣ ਵਾਲਾ ਕਰਮ ਘੱਟ ਹੈ ਅਸੀਂ ਗੁਰਬਾਣੀ ਵਾਂਗੂ ਬਣਿਆ ਨਹੀਂ ਅਸੀਂ ਰਹਿਤ ਮਰਿਆਦਾ ਹੋਰ ਸਾਰੀਆਂ ਚੀਜ਼ਾਂ ਜਿੰਨੀਆਂ ਤੁਰੀਆਂ ਆ ਰਹੀਆਂ ਅਸੀਂ ਉਹਨਾਂ ਨਾਲ ਘੜੇ ਜਾ ਰਹੇ ਹਾਂ ਅਸੀਂ ਕਹਿੰਦੇ ਮੁਬਾਰਕ ਹੈ ਚੰਗੇ ਕੰਮ ਕਰੋ ਸਾਰੇ ਕੰਮ ਕਰੋ ਪਰ ਜਿਹੜਾ ਮਾਰਗ ਦੱਸ ਰਿਹਾ ਸ਼ਬਦ ਉਹਦੇ ਮੁਤਾਬਕ ਸਾਰੀ ਸਿੱਖੀ ਨੇ ਆਪਣੇ ਆਪ ਨੂੰ ਘੜਨਾ ਪੈਣਾ ਗੁਰਬਾਣੀ ਬਣੀਏ ਅਤੇ ਸਤਿਗੁਰ ਕੀ ਰੀਸੇ ਜੋ ਹੋਰ ਕੱਚ ਪਿੱਚ ਬੋਲਦੇ ਸੀ ਕੂੜਿਆਰ ਕੂੜੇ ਭਰੀਏ ਝੜ ਭਰੀਏ ਝੜ ਪੈਣਗੇ ਜਿਹਨਾਂ ਨਾਲ 22 ਵਾਰਾਂ ਆ ਕਾਨੜੀ ਦੀ ਵਾਰ ਸਮੇਤ 22 ਵਾਰਾਂ ਗੁਰੂ ਗ੍ਰੰਥ ਸਾਹਿਬ 'ਚ ਹੈ ਜੇ ਇਹਨਾਂ ਦੀ ਰੀਸ ਕਰਕੇ ਕੋਈ ਇਨਸਾਨ ਵੀ ਭਾਵੇਂ ਕੋਈ ਹੋਰ ਵਾਰ ਲਿਖਦਾ ਹੈ ਇਹਦੇ ਮੁਕਾਬਲੇ 'ਚ ਜਿੱਦਾਂ ਭਾਈ ਗੁਰਦਾਸ ਜੀ ਨਾ ਗਿਆਨ ਦਿੱਤਾ ਜਿੰਨੀ ਕੁ ਉਸ ਨੂੰ ਸਮਝ ਸੀ ਸਾਰਾ ਕੀਤਾ ਹੈ ਲੇਕਿਨ ਵਾਰਾਂ ਰਚੀਆਂ ਹੈ ਜਦਕਿ ਸਾਡੀਆਂ ਵਾਰਾਂ ਅਸਲ ਭੁੱਲਦੀਆਂ ਜਾ ਰਹੀਆਂ ਹੈ ਔਰ ਅਸੀਂ ਉਹਦੀਆਂ ਵਾਰਾਂ ਦੇ ਮੁਤਾਬਕ ਆਪਣਾ ਜੀਵਨ ਸਿੱਖੀ ਢਾਲ ਰਹੀ ਹੈ ਆਹੋ ਚੀਜ਼ ਤੋਂ ਅਸੀਂ ਬਚਾਉਣਾ ਚਾਹੁੰਦੇ। ਮੁਬਾਰਕ ਆ, ਪੜ੍ਹੋ, ਉਹ 'ਚ ਵੀ ਬੜੀ ਸਿੱਖੀ ਤੁਹਾਨੂੰ ਸਮਝ ਆਏਗੀ। ਪਰ ਜੋ ਲੈਵਲ ਬਾਣੀ ਦਾ ਹੈ ਉਹਦੇ ਮੁਤਾਬਕ ਸਿੱਖੀ ਨੂੰ ਬਣਨਾ ਪੈਣਾ। ਉਹ ਹੈ ਜੋ ਸਤਿਗੁਰ ਕੀ ਰੀਸ ਹੈ, ਉਹ ਜੇ ਇੰਨੀਆਂ 22 ਵਾਰਾਂ ਨਹੀਂ ਅਸੀਂ ਆਪਣੇ ਸਤਿਗੁਰਾਂ ਗੁਰੂਆਂ ਦੀ ਪੜ੍ਹ ਸਕਦੇ, ਉਹਦੀਆਂ ਵਾਰਾਂ ਸਭ ਤੋਂ ਮੋਹਰੇ ਹੈ, ਔਰ ਉਹ ਬਾਣੀ ਦੀ ਕੁੰਜੀ ਮੰਨੀ ਜਾਂਦੀ ਹੈ। ਅਸੀਂ ਕਹਿੰਦੇ ਗੁਰ ਕੁੰਜੀ ਪਾਹੋਂ ਨਿਵਲ ਮਾਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਾਨਕਾ ਤਾਕ ਨਾ ਉਗੜੇ ਅਵਰ ਨਾ ਕੁੰਜੀ ਹੱਥ। ਅਸੀਂ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਸੇ ਬਗੈਰ ਸ਼ਬਦਾਂ ਤੋਂ ਕਿਸੇ ਨੂੰ ਦੇਣ ਨੂੰ ਤਿਆਰ ਨਹੀਂ ਹੈ। ਗੁਰੂ ਅੰਗਦ ਸਾਹਿਬ ਦਾ ਹੁਕਮ ਹੈ ਮਹੱਲੇ ਦੂਜੇ ਦਾ, ਗੁਰ ਜਿਹੜਾ ਸਾਡਾ ਹੈ। ਇਸ ਕਰਕੇ ਗੁਰ ਕੁੰਜੀ, ਹੋਰ ਹਿਰਾਰੇ ਨੂੰ ਔਂਕੜ ਹੈ, ਗੁਰ ਕੁੰਜੀ ਪਾਹੋਂ ਨਿਵਲ ਮਨ, ਮਨ ਨੂੰ ਜਿੰਦਰਾ ਲੱਗਾ ਹੈ ਔਰ ਤਾਕ ਭੀੜਿਆ ਪਿਆ ਹੈ, ਜਿੰਦਰਾ ਟੁੱਟਦਾ ਨਹੀਂ ਹੈ। ਗੁਰ ਕੁੰਜੀ, ਔਰ ਜਿਹੜੀ ਤੁਸੀਂ ਸ਼ਬਦ ਦੀ ਕੁੰਜੀ ਲਾਓਗੇ ਗੁਰਮੰਤਰ ਦੀ, ਗੁਰ ਕੁੰਜੀ ਪਾਹੋਂ ਨਿਵਲ ਮਨ ਕੋਠਾ ਤਨ ਛੱਤ, ਆ ਸਾਰਾ ਸਰੀਰ ਕੋਠਾ ਹੈ, ਇਹਦੇ ਵਿੱਚ ਉਹ ਕੋਠੜੀ ਹੈ ਜਿਹਨੂੰ ਤਾਲਾ ਲੱਗਾ। ਗੁਰ ਕੁੰਜੀ ਪਾਹੋਂ ਨਿਵਲ ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਾਨਕਾ ਤਾਕ ਨਾ ਉਗੜੇ ਅਵਰ ਨਾ ਕੁੰਜੀ ਹੱਥ। ਕਿਸੇ ਕੋਲ ਕੁੰਜੀ ਨਹੀਂ, ਸਤਿਗੁਰੂ ਕੋਲ ਕੁੰਜੀ ਹੈ। ਇਸ ਕਰਕੇ ਹੋਰ ਦੇ ਲੈਵਲ 'ਚ ਪਿਆਰ ਸਤਿਕਾਰ ਨਾਲ ਹੋ ਰਿਹਾ, ਸਾਰੀਆਂ ਉਹਦੀਆਂ ਵਾਰਾਂ 'ਚ ਸਾਨੂੰ ਬਹੁਤ ਕੁਛ ਮਿਲਦਾ, ਸਾਰਾ ਕੁਛ ਹੈ, ਲੇਕਿਨ ਜੋ ਬ੍ਰਹਮ ਗਿਆਨ ਸਾਨੂੰ ਦੇ ਰਿਹਾ ਰੀਸ ਹੈ ਸਤਿਗੁਰ ਕੀ ਰੀਸ ਹੈ। ਜੋ ਹੋਰ ਕੱਚ ਪਿੱਚ ਬੋਲਦੇ ਉਹਨਾਂ ਨੂੰ ਮਗਰ ਰੱਖੋ, ਸ਼ਬਦ ਮੋਹਰੇ ਰੱਖੋ। ਸਤਿਗੁਰ ਕੀ ਰੀਸ ਹੈ ਜੋ ਹੋਰ ਕੱਚ ਪਿੱਚ ਬੋਲਦੇ, ਅਸੀਂ ਕੁੜਿਆਰ ਕੂੜੇ ਝੜ ਪੜੀਏ। ਉਹ ਵਾਰਾਂ ਅਖੀਰ ਤੱਕ ਨਹੀਂ ਰਹਿਣੀਆਂ, ਆ ਜਿਹੜੀਆਂ ਵਾਰਾਂ ਲਾਈਆਂ ਅਕਾਲ ਪੁਰਖ ਦੀਆਂ, ਆਪ ਭੇਜਿਆ ਗਿਆਨ ਹੈ। ਇਸ ਕਰਕੇ ਅਸੀਂ ਗੁਰਬਾਣੀ ਬਣਨਾ ਹੈ ਔਰ ਆ ਕਮਾਉਣੀ ਹੈ ਵੀ ਵਿੱਚ ਸੰਗਤ ਦੇ ਬੈਠ ਕੇ, ਔਰ ਰੱਬ ਵਰਤਦਾ ਹੈ ਜੇ ਸ਼ਬਦ ਨੂੰ ਬੁੱਝੋਗੇ, ਕਿਉਂਕਿ ਬਾਬੇ ਨਾਨਕ ਦਾ ਹੁਕਮ ਹੈ, ਸਮਝੇ ਸੂਝੇ ਪੜ ਪੜ ਬੂਝੇ ਅੰਤ ਨਿਰੰਤਰੇ ਸਾਚਾ ਦੱਖਣੀ ਓਂਕਾਰ। ਬਾਬਾ ਨਾਨਕ ਕਹਿੰਦਾ ਬਾਣੀ ਨੂੰ ਸਮਝੋ, ਸੂਝੋ, ਬੁੱਝੋ, ਔਰ ਫਿਰ ਬੁੱਝ ਕੇ ਨਾ ਛੱਡ ਦਿਓ, ਉਹਦੇ ਵਾਂਗੂ ਗੁਰਬਾਣੀ ਬਣੀਏ, ਆਪਣਾ ਜੀਵਨ ਟਾਲਣਾ ਹੈ। ਤੋ ਅਸੀਂ ਆਹ ਤੁਕ ਸਾਫ਼ ਕਰ ਰਹੇ ਹਾਂ, ਵਿੱਚ ਸੰਗਤ ਹਰ ਪ੍ਰਭ, ਇੱਥੇ ਸਾਧ ਸੰਗਤ ਨਹੀਂ ਲਿਖੀ, ਸਤ ਸੰਗਤ ਨਹੀਂ ਲਿਖੀ, ਤਾਂ ਅਸੀਂ ਦੇ ਰਹੇ। ਸੰਗਤ ਬਾਹਰ ਹੈ, ਸਾਧ ਸੰਗਤ, ਸੰਤ ਸੰਗਤ ਅੰਦਰ, ਉਹ ਅੰਦਰ ਚੀਜ਼ਾਂ ਹੈ, ਉਹ ਸਪਿਰਚੁਅਲ ਸਟੇਜ ਨੂੰ ਕੀ ਆ। ਇਹ ਜਿਹੜੀ ਸੰਗਤ ਆ, ਇਹ ਹੈ ਗੈਟ ਟੂਗੈਦਰ ਸਿੱਖਾਂ ਦਾ, ਬਾਹਰ ਬੈਠ ਕੇ ਇਕੱਠੇ ਹੋ ਕੇ ਬੈਠਣਾ, ਇਹ ਸਾਰੀ ਸੰਗਤ ਹੈ ਸਿੱਖਾਂ ਦੀ। ਇਹਦੇ ਬਗੈਰ ਵੀ ਨਹੀਂ ਅਸੀਂ ਜੀ ਸਕਦੇ। ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਟੋਰ, ਉਸ ਇਨਸਾਨ ਦਾ ਜੀਵਨ ਪਸ਼ੂ ਟੋਰਾ ਵਰਗਾ, ਜਿਹੜਾ ਸੰਗਤ ਨਾਲ ਉਹਨੂੰ ਟੁੱਟ ਜਾਏਗਾ। ਇਸ ਕਰਕੇ ਸੰਗਤ ਜ਼ਰੂਰੀ ਹੈ, ਪਰ ਸੰਗਤ ਦਾ ਫਲ ਆਪਣਾ ਹੈ। ਸਾਧ ਸੰਗਤ, ਸੰਤ ਸੰਗਤ, ਸੱਤ ਸੰਗਤ, ਉਹ ਅੰਦਰ ਹੈ, ਇੱਥੇ ਸੰਗਤ ਦਾ ਜ਼ਿਕਰ ਹੈ। ਵਿੱਚ ਹਰ ਪ੍ਰਭ, ਹਰ ਪ੍ਰਭ ਵਿੱਚ ਸੰਗਤ, ਹਰ ਪ੍ਰਭ ਵਰਤਦਾ ਬੁੱਝੋ ਸ਼ਬਦ ਵਿਚਾਰ। ਆ ਬੁੱਝੋ ਸ਼ਬਦ ਵਿਚਾਰ ਅਸੀਂ ਕਦੀ ਕੱਢਦੇ ਹਾਂ? ਅਸੀਂ ਤਾਂ ਹੋਰ ਬਾਹਰ ਦਾ ਹੁਣ ਕਰਮ ਕਾਂਡ ਕੱਟਣਗੇ, ਇਹ 'ਚ ਗੁਰਦੁਆਰੇ ਬਣਾਓ, ਮੁਬਾਰਕ ਹੈ, ਉਹ 'ਚ ਬਹਿਣ ਦੀ ਜਗ੍ਹਾ ਸਾਨੂੰ ਚਾਹੀਦੀ ਹੈ, ਲੇਕਿਨ ਇਹ ਦਿਨ ਵੀ ਉਹ ਬਣਾਈ ਚੱਲੋ ਅਤੇ ਵਿੱਚ ਬਹਿਣ ਵਾਲਾ ਨਾਮ ਜਪਣ ਵਾਲਾ ਹੀ ਕੋਈ ਨਾ ਹੋਵੇ। ਵਾੜ ਹੈ ਜੀ ਸਾਡੀ, ਇਹ ਸਾਰਾ ਆਲੇ ਦੁਆਲੇ ਜਿੰਨਾ ਅਸੀਂ ਕੱਢਦੇ ਹਾਂ, ਵਾੜ ਹੈ ਜੀ ਨਾਮ 'ਤੇ, ਉਹ ਕੁਛ ਬੀਜ 'ਤੇ ਲਾਓ, ਵਾੜ 'ਤੇ ਉਹਨੂੰ ਦੇਈਦੀ ਹੈ, ਜੇ ਫਸਲ ਉੱਗ ਪਵੇ ਉਹਦੇ ਆਲੇ ਦੁਆਲੇ ਵਾੜ ਪਏ, ਹਰਨਾ ਖਾ ਜਾਣ ਲੋਕ। ਵਿੱਚ ਤਾਂ ਉੱਗਿਆ ਕੱਖ ਨਹੀਂ ਆ ਅੰਦਰ, ਅਤੇ ਉਹਨੂੰ ਬਾਹਰ ਵਾੜ ਦੇਈ ਜਾਂਦੀ, ਉਹ ਭੇਖਦੀ। ਇਸ ਕਰਕੇ ਸਾਰੀਆਂ ਆਪਣੀਆਂ ਤੁਹਾਡੀਆਂ ਫਿਲਾਸਫੀਆਂ, ਗੁਰੂ ਮਹਾਰਾਜ ਕਹਿੰਦੇ ਆ ਜਿਹੜੀ ਚੀਜ਼ ਅਸਲ ਹੈ ਉਹ ਕਰੋ, ਉਹ ਹੈ ਅੰਦਰ ਨਾਮ ਬੀਜਣਾ, ਨਾਮ ਖੇਤੀ ਬੀਜੋ ਭਾਈ ਮੀਤ। ਇਸ ਕਰਕੇ ਜਿਹੜੀ ਅੰਦਰ ਖੇਤੀ ਬੀਜਣੀ ਜਾਂ ਸਾਰਾ ਕੁਛ ਹੈ, ਉਹ ਸ਼ਬਦ ਨੂੰ ਬੁੱਝ ਕੇ ਜੋ ਜਿੱਦਾਂ ਜਾਚ ਦੱਸਦੇ ਆ ਸ਼ਬਦ ਜਪਣ ਦੀ ਸਾਰੇ, ਉਹਦੇ ਨਾਲ ਅਸੀਂ ਬਾਹਰ ਕਰਮ ਕਾਂਡ ਬੀਜਦੇ ਹਾਂ। ਕਰਮ ਕਾਂਡ, ਕਾਂਡ ਦਾ ਮਤਲਬ ਹੈ ਚੈਪਟਰ, ਬਾਬ ਉਰਦੂ ਦਾ ਲਫਜ਼ ਹੈ, ਚੈਪਟਰ ਅੰਗਰੇਜ਼ੀ ਦਾ ਲਫਜ਼ ਹੈ, ਔਰ ਕਾਂਡ ਸਾਡਾ ਰਿਸ਼ੀ ਮੁਨੀ ਤੋਂ ਪੁਰਾਣਾ ਕਰਮ ਕਾਂਡ ਆਵ ਹੈ, ਸਾਰੀ ਸਿੱਖੀ ਕਰਮ ਕਾਂਡ 'ਚ ਪਈ ਹੈ। ਕਰਮ ਕਾਂਡ ਦਾ ਇਹ ਮਤਲਬ ਨਹੀਂ ਵੀ ਅਸੀਂ ਦੁਨੀਆਂ ਦੇ ਕੰਮ ਨਹੀਂ ਕਰਨੇ, ਕਰਮ ਕਾਂਡ ਦਾ ਮਤਲਬ ਹੈ ਵੀ ਰੱਬ ਦੇ ਰਾਹ 'ਤੇ ਚੱਲਣ ਵਾਲਾ ਸਵਾਏ ਨਾਮ ਜਪਣ ਤੋਂ ਹੋਰ ਕੋਈ ਵੀ ਚੀਜ਼ ਕਰਨੀ, ਉਹ ਕਰਮ ਕਾਂਡ ਹੈ। ਕਿਉਂਕਿ ਉਹਨੂੰ ਤਿੰਨ ਸਜ਼ਾਵਾਂ ਵਾਸ਼ ਹੈ, ਉਹ ਜਮਾਂ ਦੇ ਨਾਲ ਜਾਊ, ਕਰਮ ਕਾਂਡੀ, ਭਾਵੇਂ ਕਿੰਨਾ ਨੇਕ ਬੰਦਾ ਹੈ, ਸਭ ਕੁਛ ਹੈ, ਜੰਮ ਭਾਵੇਂ ਉਹਨੂੰ ਇੱਜ਼ਤ ਨਾਲ ਲਿਜਾਣਗੇ, ਪਰ ਜੰਮ ਨਸਣਗੇ ਉਹਨੂੰ, ਜਮਾਂ ਦੇ ਨਾਲ ਜਾਊ। ਦੂਸਰਾ ਧਰਮ ਰਾਜ ਦੇ ਪੇਸ਼ੀ ਪਊ ਵੀ ਜਿੱਦਾਂ ਦਾ ਕਰਮ ਉਹਨੇ ਸੋਹਣਾ ਕੀਤਾ ਉਹਦਾ ਫਲ ਦੇਣਾ ਉਹਨੇ। ਤੀਸਰਾ, ਉਹ ਮਾਂ ਦੇ ਪੇਟ 'ਚ ਆਉਂਦਾ ਜਾਂਦਾ ਜੰਮਦਾ ਮਰਦਾ ਰਹੇਗਾ, ਉਹਦੀ ਇਹ ਜੂਨ ਨਹੀਂ ਛੁੱਟੇਗੀ। ਇਸ ਕਰਕੇ ਤਿੰਨ ਸਜ਼ਾਵਾਂ ਨਾਮ ਜਪਣ ਵਾਲਿਆਂ ਨੂੰ ਹੈ ਨਹੀਂ, ਜਿਹਨਾਂ ਨੂੰ ਤਿੰਨ ਸਜ਼ਾਵਾਂ ਉਹਨਾਂ ਨੂੰ ਕਰਮ ਕਾਂਡੀ ਕਹਿੰਦੇ ਆ। ਜੋ ਸਿੱਖੀ 'ਚ ਮਰਜ਼ੀ ਕਰ ਲਓ, ਜੇ ਨਾਮ ਨਹੀਂ ਜਪਦੇ ਤਿੰਨਾਂ ਸਜ਼ਾਵਾਂ ਦੇ ਵਾਸਤੇ, ਸਾਰੀ ਬਾਣੀ 'ਚ ਚੀਜ਼ ਲਿਖੀ ਹੈ। ਇੱਥੇ ਅਸੀਂ ਇਹ ਕਲੀਅਰ ਕਰਦੇ ਹਾਂ ਵੀ ਜਿਹੜਾ ਸੰਗਤ ਦੇ ਵਿੱਚ ਬੈਠ ਕੇ ਸ਼ਬਦ ਵਿਚਾਰਨਾ, ਬੁੱਝਣਾ, ਔਰ ਉਹਦੇ ਮੁਤਾਬਕ ਜਿੰਨਾ ਨਾਮ ਲਿਖਿਆ ਹੈ ਉਹ ਕਰਨਾ। ਇਸ ਕਰਕੇ ਪੌੜੀ 1314 ਪੰਨੇ ਦੇ ਉੱਤੇ ਇਹ ਜਿਹੜੀ ਕਾਂਝੜੇ ਦੀ ਵਾਰ ਦੀ ਹੈ ਉਹ ਅਸੀਂ ਚੱਕ ਰਹੇ ਹਾਂ, ਮੁਹੱਲਾ ਚੌਥਾ, ਔਰ ਉਹ ਪਹਿਲਾਂ ਹੀ ਨਾਮ ਤੋਂ ਸ਼ੁਰੂ ਕਰਦੇ ਹੈ।
ਹਰ ਹਰ ਅੰਮ੍ਰਿਤ ਨਾਮ ਰਸ, ਹਰ ਅੰਮ੍ਰਿਤ ਹਰ ਗੁਰਧਾਰੇ, ਹਰ ਹਰ ਅੰਮ੍ਰਿਤ ਨਾਮ ਰਸ, ਹਰ ਅੰਮ੍ਰਿਤ ਹਰ ਗੁਰਧਾਰੇ।
ਔਰ ਕਹਿੰਦੇ ਆ ਹਿਰਦੇ ਨੂੰ, ਆਪਣੇ ਹਿਰਦੇ 'ਚ ਵਸਾ ਲਾ ਰਸ। ਔਰ ਧਾਰ ਔਰ ਹਰ ਹਰ ਦੋ ਵਾਰੀ ਲਿਖ ਗਏ, ਇਸ ਕਰਕੇ ਨਾਮ ਜਪ ਜਪ ਕੇ ਅੰਮ੍ਰਿਤ ਬਣਨਾ ਹੈ। ਬਾਹਰ ਅਸੀਂ ਖੰਡੇ ਬਾਟੇ ਦੀ ਪੌਲ ਲੈਂਦੇ ਹਾਂ, ਔਰ ਉੱਥੋਂ ਬਾਅਦ ਹਰ ਮਤਲਬ ਜਿਹੜਾ ਗੁਰਮੰਤਰ ਹੈ ਉਹਨੂੰ ਰਿਪੀਟ ਕਰ ਕਰਕੇ ਅੰਦਰ ਅੰਮ੍ਰਿਤ ਪੈਦਾ ਕਰਨਾ ਹੈ। ਉੱਚਰੋ ਰਾਮ ਨਾਮ, ਮੂੰਹ ਨਾਲ ਤੈਨੂੰ ਪਹਿਲਾਂ ਬੋਲਣਾ ਪੈਣਾ, ਉੱਚਰੋ ਰਾਮ ਨਾਮ ਲੱਖ ਵਾਰੀ, ਅੰਮ੍ਰਿਤ ਰਸ ਪੀਵੋ ਪ੍ਰਪਿਆਰੀ। ਇਹ ਰਸ ਦੀ ਸਟੇਜ ਬਹੁਤ ਉੱਚੀ ਹੈ, ਪਰ ਰਿਪੀਟ ਕਰ ਕਰਕੇ ਹੀ ਨਾਮ ਨੂੰ ਜਪ ਜਪ ਕੇ ਉਹਦੀ ਕਮਾਈ ਕਰਕੇ ਹੀ ਨਾ ਅੰਮ੍ਰਿਤ ਨਾਮ ਰਸ ਆਉਣਾ, ਔਰ ਇਹ ਫਿਰ ਤੇਰੇ ਹਿਰਦੇ ਦੇ ਵਿੱਚ ਟਿਕ ਜਾਣਾ ਸਾਰੀਆਂ ਚੀਜ਼ਾਂ। ਤੋ ਉੱਥੋਂ ਸ਼ੁਰੂ ਕਰਦੇ ਹੈ,
ਹਰ ਹਰ ਅੰਮ੍ਰਿਤ ਨਾਮ ਰਸ, ਹਰ ਅੰਮ੍ਰਿਤ ਹਰ ਗੁਰਧਾਰੇ, ਹਰ ਹਰ ਅੰਮ੍ਰਿਤ ਨਾਮ ਰਸ, ਹਰ ਅੰਮ੍ਰਿਤ ਹਰ ਗੁਰਧਾਰੇ, ਵਿੱਚ ਸੰਗਤ ਹਰ ਪ੍ਰਭ ਵਰਤਦਾ, ਬੁੱਝੋ ਸ਼ਬਦ ਵਿਚਾਰੇ, ਸੰਗਤ ਹਰ ਪ੍ਰਭ ਵਰਤਦਾ, ਬੁੱਝੋ ਸ਼ਬਦ ਵਿਚਾਰੇ,
ਮਨੇ ਹਰੇ ਹਰੇ ਨਾਮ ਧਿਆਇਆ, ਮਨੇ ਹਰੇ ਹਰੇ ਨਾਮ ਧਿਆਇਆ। ਜਦੋਂ ਅੰਦਰ ਰਸ ਆ ਜਾਂਦਾ ਫਿਰ ਮਨ ਨਾਮ ਦੇ ਧਿਆਉਣ ਦੀ ਅਵਸਥਾ 'ਚ ਉਤਲੀ ਸਟੇਜ 'ਤੇ ਚਲੇ ਜਾਂਦਾ ਹੈ।
ਮਨੇ ਹਰੇ,
ਔਰ ਉਸ ਵੇਲੇ ਵੀ ਜਪ ਜਪ ਕੇ ਹੀ ਅੰਦਰ ਹੁੰਦਾ ਚੀਜ਼।
ਮਨੇ ਹਰੇ ਹਰੇ ਨਾਮ ਧਿਆਇਆ, ਬੇਖ ਹਉਮੈ ਕੱਢੀ ਮਾਰੇ।
ਆਹ ਕਿਆ ਸ਼ਬਦ, ਹਉਮੈ ਸ਼ਬਦ, ਹਉਮੈ ਸ਼ਬਦ ਜਲਾਏ, ਕਿਸ ਤਰ੍ਹਾਂ ਜਿਹੜੇ ਕਮਾਈ ਕਰ ਰਹੇ ਹਾਂ ਸ਼ਬਦ ਨਾਲ, ਸਾੜ ਸੁੱਟਣੀ ਆ ਤੇਰੀ ਈਗੋ ਅੰਦਰਲੀ ਹਉਮੈ।
ਮਨੇ ਹਰੇ ਹਰੇ ਨਾਮ ਧਿਆਇਆ, ਬੇਖ ਹਉਮੈ ਕੱਢੀ ਮਾਰੇ।
ਇਹਨੂੰ ਹੀ ਬਾਣੀ 'ਚ ਬੇਖ ਨੂੰ ਹੀ ਜ਼ਹਿਰ ਕਿਹਾ ਹੈ।
ਮਾਰੀ ਸੁਵੇ ਜਨ, ਮਾਰੀ ਸੁਵੇ ਜਨ, ਹਮੇ ਬਿਖਿਆ।
ਇਹਨੂੰ ਮਾਰਨ ਦਾ ਹੁਕਮ ਹੈ, ਜ਼ਹਿਰ ਹੈ।
ਮਾਰੀ ਸੁਵੇ ਜਨ, ਮਾਰੀ ਸੁਵੇ ਜਨ, ਹਮੇ ਬਿਖਿਆ, ਜਿਨ ਹਰ ਪ੍ਰਭ ਮਿਲਣ ਨਾ ਦੀ ਉਹ ਜਿਨੇ ਹਰ ਪ੍ਰਭ ਮਿਲਣ ਨਾ ਦਿੱਤੀਆ।
ਰੱਬ ਤੋਂ ਵਿਛੋੜਾ ਹੀ ਹਉਮੈ ਨਾ ਹੁੰਦਾ ਹੈ।
ਜਿਨੇ ਹਰ ਪ੍ਰਭ ਮਿਲਣ ਨਾ ਦਿੱਤੀਆ, ਉਹ ਜਿਨੇ ਹਰ ਪ੍ਰਭ ਮਿਲਣ ਨਾ ਦਿੱਤੀਆ। ਮਾਰੀ ਹੀ ਸੁਵੇ,
ਇਹ ਵੀ ਇਸੇ ਮਹੱਲੇ ਦੀ ਬਾਣੀ ਹੈ, ਮਹੱਲੇ ਚੌਥੇ ਦੀ।
ਮਾਰੀ ਸੁਵੇ ਜਨ, ਹਮੇ ਬਿਖਿਆ, ਜਿਨ ਹਰ ਪ੍ਰਭ ਮਿਲਣ ਨਾ ਦਿੱਤੀਓ, ਹਰ ਪ੍ਰਭ ਮਿਲਣ ਨਾ ਦਿੱਤੀਆ।
ਇਹ ਸ਼ਬਦ ਜਾ ਕੇ ਪੜ੍ਹੋ, ਅਖੀਰ 'ਤੇ ਇਲਾਜ ਦਿੱਤਾ ਹੈ, ਕਾਹਦੇ ਨਾਲ ਮਰਨੀ ਹੈ।
ਗੁਰ ਸ਼ਬਦੀ ਹਮੇ ਛੁੱਟਿਆ, ਗੁਰ ਸ਼ਬਦੀ ਹਮੇ ਛੁੱਟਿਆ।
ਉਹ ਸ਼ਬਦ ਗਿਆਨ ਵਾਲੇ ਨਾਲ ਨਹੀਂ ਟੁੱਟ ਸਕਦਾ, ਉਹਨੂੰ ਵਿਚਾਰਨਾ ਹੈ। ਕਮਾਈ ਕਰੋਗੇ ਉਹ ਸ਼ਬਦੀ ਤਾਂ ਛੁੱਟੋਗੇ ਸ਼ਾਮੇ।
ਗੁਰ ਸ਼ਬਦੀ ਹਮੇ ਛੁੱਟਿਆ, ਗੁਰ ਸ਼ਬਦੀ ਹਮੇ ਛੁੱਟਿਆ।
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰ ਸ਼ਬਦੀ ਹਮੇ ਛੁੱਟਿਆ, ਗੁਰ ਸ਼ਬਦੀ ਹਮੇ ਛੁੱਟਿਆ। ਏ ਮਾਰੀ ਹੈ ਸੁਵੇ ਜਨ, ਹਮੇ ਬਿਖਿਆ, ਜਿਨ ਹਰ ਪ੍ਰਭ ਮਿਲਣ ਨਾ ਦਿੱਤੀਆ, ਉਹ ਜਿਨੇ ਹਰ ਪ੍ਰਭ ਮਿਲਣ ਨਾ ਦਿੱਤੀਆ। ਗੁਰ ਸ਼ਬਦੀ ਹਾਂ ਮੈਂ ਛੁੱਟਿਆ, ਗੁਰ ਸ਼ਬਦੀ ਹਾਂ ਮੈਂ ਛੁੱਟਿਆ, ਮਨ ਹਰ ਹਰ ਨਾਮ ਧਿਆਇਆ, ਬਿਖ ਹਉ ਮੈਂ ਕੱਢੀ ਮਾਰੇ। ਹਰ ਹਰ ਨਾਮ ਧਿਆਇਆ, ਬਿਖ ਹਉ ਮੈਂ ਕੱਢੀ ਮਾਰੇ। ਜਿਨ ਹਰ ਹਰ ਨਾਮ ਨਾ ਚੇਤਿਓ, ਜਿਨ ਹਰ ਹਰ ਨਾਮ ਨਾ ਚੇਤਿਓ, ਤਿੰਨ ਜੂਏ ਜਨਮ ਸਭ ਹਾਰੇ।
ਜਿੱਦਾਂ ਜਵਾਰੀਆ ਜੂਏ ਦੀ ਖੇਡ ਖੇਡਦਾ, ਜਿਸ ਵੇਲੇ ਹਾਰ ਜਾਂਦਾ, ਮਾਰ ਕੇ ਹੱਥ ਤਾੜੀ ਪਿੱਛੇ ਖਾਲੀ ਅਸੀਂ ਉਹ ਜਾਂਦਾ, ਕੱਖ ਨਹੀਂ ਮੈਂ ਖੱਟਿਆ। ਇੱਦਾਂ ਇਹ ਜਨਮ 'ਚ ਜੇ ਕਰਮ ਕਾਂਡ ਕਰਦੇ ਰਹੇ ਕੱਖ ਨਹੀਂ ਕੱਟੋਗੇ, ਜੇ ਨਾਮ ਨਹੀਂ ਜਪੋਗੇ ਤਾਂ ਮਾਰੇ। ਕਹਿੰਦਾ
ਮਨੇ ਹਰ ਹਰ ਨਾਮ ਧਿਆਇਆ ਬਿਖ ਹਮੇ ਕੱਢੀ ਮਾਰੇ, ਜਿਨ ਹਰ ਹਰ ਨਾਮ ਨਾ ਚੇਤਿਆ ਤਿਨ ਜੂਏ ਜਨਮ ਸਭ ਹਾਰੇ, ਜਿਨ ਹਰ ਹਰ ਨਾਮ ਨਾ ਚੇਤਿਓ, ਉਹ ਜਿਨੇ ਹਰ ਹਰ ਨਾਮ ਨਾ ਚੇਤਿਓ, ਤਿੰਨ ਜੂਏ ਜਨਮ ਸਭ ਹਾਰੇ। ਜਿਨ ਐਸਾ ਹਰ ਨਾਮ ਨਾ ਚੇਤਿਓ, ਜਿਨੀ ਐਸਾ ਹਰ ਨਾਮ ਨਾ ਚੇਤਿਓ, ਸੇ ਕਾਹੇ ਜਗ ਆਏ ਰਾਮ ਰਾਜੇ, ਇਹ ਮਾਨਸ ਜਨਮ ਦੁਲੰਬ ਹੈ, ਇਹ ਮਾਨਸ ਜਨਮ ਦੁਲੰਬ ਹੈ, ਨਾਮ ਬਿਨਾ ਬਿਰਥਾ ਜਾਏ, ਨਾਮ ਬਿਨਾ ਬਿਰਥਾ ਸਭ ਜਾਏ। ਹੁਣ ਵੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਂ, ਹੁਣ ਵੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਂ, ਹੁਣ ਵੱਤੇ ਹਰ ਨਾਮ ਨਾ ਬੀਜਿਓ, ਹੁਣ ਵੱਤੇ ਹਰ ਨਾਮ ਨਾ ਬੀਜ, ਇਹ ਅੱਗੇ ਭੁੱਖਾ ਕਿਆ ਖਾਏ। ਮਨ ਮੁੱਖਾਂ ਨੂੰ ਫਿਰ ਜਨਮ ਹੈ, ਮਨ ਮੁੱਖਾਂ ਨੂੰ ਫਿਰ ਜਨਮ ਹੈ, ਮਨ ਮੁੱਖਾਂ ਨੂੰ ਫਿਰ ਜਨਮ ਹੈ, ਹੇ ਨਾਨਕ ਹਰ ਪਾਏ। ਜਿਨ ਹਰ ਹਰ ਨਾਮ ਨਾ ਚੇਤਿਓ, ਤਿੰਨ ਜੂਏ ਜਨਮ ਸਭ ਹਾਰੇ, ਤਿੰਨ ਹਰ ਹਰ ਨਾਮ ਨਾ ਚੇਤਿਓ, ਤਿੰਨ ਜੂਏ ਜਨਮ ਸਭ ਹਾਰੇ। ਗੁਰੇ ਤੁੱਠੇ ਆਪਣੇ ਜ਼ੋਰ ਨਾ ਨੀ ਤੂੰ ਆਪਣੇ ਚੇਤੇ ਚ ਲੈ ਜਾਏਗਾ ਚੀਜ਼, ਗੁਰੇ ਤੁੱਠੇ ਹਰ ਚੇਤਾ, ਉਹਨੂੰ ਨਾਮ ਜਪ ਜਪ ਕੇ ਖੁਸ਼ ਕਰ, ਫਿਰ ਉਹ ਤੁੱਠੇਗਾ, ਫਿਰ ਤੇਰੇ ਚਿੱਤ ਜਾਏਗਾ। ਗੁਰੇ ਤੁੱਠੇ ਹਰ ਚੇਤਾ, ਹਰ ਨਾਮਾ ਹਰ ਉਰਤਾ, ਤਾਂ ਤੇਰੇ ਹਿਰਦੇ 'ਚ ਵਸੇਗਾ। ਗੁਰੇ ਤੁੱਠੇ ਹਰ ਚੇਤਾ, ਹਰ ਨਾਮਾ ਹਰ ਉਰਦਾ, ਜਨ ਨਾਨਕ ਤੇ ਮੁਖ ਉਜਲੇ, ਉਜਲੇ ਨਾਨਕ ਤੇ ਮੁਖ ਉਜਲੇ। ਹੁਣ ਅਗਲੀ ਜਿਹੜੀ ਚੀਜ਼ ਲਿਖੀ ਆ ਉਹ ਡੂਮ ਉਹ ਤਖਈਅਲ ਹੈ, ਇਹ ਕੋਟਲੀ ਚੋਡਾਨਾ ਕੋਈ ਝੂਠ ਲਿਖੀਆਂ, ਕਿੱਥੇ ਉੱਜੜ ਹੋਏਗਾ। ਤਿੱਤ ਸੱਚੈ ਦਰਬਾਰੇ, ਉਹ ਸੱਚੇ ਦਰਬਾਰ ਦੀ ਜਗ੍ਹਾ ਅਸੀਂ ਬਾਹਰ ਦਰਬਾਰ ਸਾਹਿਬ ਬਣਾ ਲਿਆ। ਟਾਂਗੇ ਵਾਲੇ ਨੂੰ ਪੁੱਛੋ, ਰਿਕਸ਼ੇ ਵਾਲੇ ਨੂੰ, ਜੀ ਫਲ ਲੈਣਾ ਚਾਹ ਜਾ, ਤੁਸੀਂ ਦਰਬਾਰ ਸਾਹਿਬ ਜਾਣਾ ਜੀ, ਆ ਵੈ ਪੁਆੜਾ। ਉਹ ਸੱਚਾ ਦਰਬਾਰ ਭੁੱਲ ਗਿਆ ਸਿੱਖੀ ਨੂੰ, ਦਰਬਾਰ ਉਹੀ ਦਰਬਾਰ ਆ। ਉਹ ਭਾਈ ਮੰਨਿਆ ਠੀਕ ਹੈ, ਸਿੱਖੀ ਦਾ ਸੈਂਟਰ ਹੈ, ਸਾਰੇ ਇਕੱਠੇ ਹੋਵੋ ਉੱਥੇ, ਸਭ ਚੀਜ਼ ਕਰੋ, ਪਰ ਸੱਚੇ ਦਰਬਾਰ ਦੀ ਜਗ੍ਹਾ ਝੂਠਾ ਦਰਬਾਰ ਨਾ ਬਣਾਓ। ਇਹ ਤਿੱਤ ਸੱਚੇ ਦਰਬਾਰੇ, ਹੇ ਨਾਨਕ
ਆ ਦਰਬਾਰ ਸਾਹਿਬ ਬਣਾਉਣ ਵਾਲਾ ਜਣਾ ਕਹਿੰਦੇ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਜਾਂ ਗੁਰੂ ਕਾ ਚੱਕ ਜਾਂ ਅੰਮ੍ਰਿਤ, ਸਾਰਾ ਦਰਬਾਰ ਸਾਹਿਬ ਉਹਦੀ ਪੌੜੀ ਹੈ।
ਨਾਨਕ ਤੇ ਮੁਖ ਉਜਲੇ, ਹੇ ਨਾਨਕ ਤੇ ਮੁਖ ਉਜਲੇ, ਹੇ ਤੇ ਸੱਚਾ ਦਰਬਾਰੇ।
ਸਲੋਕ ਫਿਰ ਆਇਆ, ਢਾਡੀ ਵਾਰ ਚੱਕਦੇ ਸੀ, ਪੌੜੀ ਚੱਕਦੇ ਸੀ ਵਿੱਚ ਸਲੋਕ, ਮਹਲੇ ਚੌਥੇ ਦਾ ਹੁਣ ਫਿਰ ਸਲੋਕ ਆਇਆ। ਔਰ ਇੱਥੇ ਹੁਣ ਐਸਾ ਕਰਮ ਕਾਂਡ ਕੱਢਿਆ, ਅਸੀਂ ਪਹਿਲਾਂ ਸਮਝਾ ਦਈਏ ਡੂੰਘੀ ਚੀਜ਼ ਵੀ ਕੀਰਤ ਲਫਜ਼ ਆਏਗਾ। ਕੀਰਤ ਉਹ ਸਪਿਰਚੁਅਲ ਸਟੇਜ ਹੈ, ਜਿਹੜਾ ਵੀ ਮੰਤਰ ਤੁਸੀਂ ਜਪਦੇ ਹੋ ਤੁਹਾਡੇ ਗਲ 'ਚ ਫਿਰਨਾ ਸ਼ੁਰੂ ਹੋ ਜਾਂਦਾ, ਥੱਲੇ ਨਾਭੀ ਕਮਲ ਤੱਕ ਜਾ ਕੇ ਫਿਰ ਉੱਤੋਂ ਦੀ ਉਹਦੇ ਗੇੜੇ ਲੱਗਣ ਲੱਗ ਪੈਂਦੇ, ਅੰਦਰ ਜਗਦਾ ਉਹ ਸਾਰੀਆਂ ਤੁਸੀਂ ਲਾਈਟਾਂ ਅੰਦਰ ਸਾਰਾ ਉਹਦਾ ਚਮਤਕਾਰ ਦੇਖੋਗੇ। ਉਹ ਹੈ ਹਾਰ ਵਾਂਗੂ ਗਲ 'ਚ ਪੈ ਜਾਂਦਾ, ਜਿੱਦਾਂ ਬਾਹਰ ਡਾਇਮੰਡਸ ਦਾ ਹਾਰ ਪਾਇਆ ਹੋਵੇ, ਨੌ ਲੱਖਾਂ ਹਾਰ, ਇੱਦਾਂ ਅੰਦਰ ਉਹ ਕਰੋੜਾਂ, ਉਹਦੀ ਕੀਮਤ ਹੀ ਕੋਈ ਨਹੀਂ। ਐਸਾ ਬੰਦੇ ਦੇ ਅੰਦਰ ਉਹ ਚੱਕਰ ਚੱਲਦਾ ਹੈ, ਹਿਰਦੇ ਤੱਕ ਜਾਂਦਾ, ਅਤੇ ਅਸੀਂ ਹਿਰਦੇ ਫੇਰ ਚੱਲੇ ਤੁਦਨਾਲੀ ਗੁਰਮੁਖੇ ਸੇਵਾ ਘਾਲ ਜਿਨ ਕਾਲੀ, ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਆ। ਸਭ ਤੋਂ ਪਹਿਲਾਂ ਇਹਨੂੰ ਕੀਰਤ ਕਿਹਾ ਹੈ ਉਸ ਸਟੇਜ ਨੂੰ, ਜਦੋਂ ਅੰਦਰ ਗੁਰਮੰਤਰ ਦਾ ਹਾਰ ਬਣ ਜਾਏ। ਔਰ ਇਹ ਸਭ ਤੋਂ ਉੱਤਮ ਨਾਮ ਦੀ ਕੀਰਤ ਲਿਖੀ ਹੈ, ਇਸੇ ਕਰਕੇ ਵੀ ਉਹ ਹਾਰ ਔਰ ਕਲਯੁੱਗ 'ਚ ਸਾਰ ਦੀ ਤੱਤ ਦੀ ਵਸਤੂ ਆ। ਅਗਲੀ ਮਹੱਲੇ ਚੌਥੇ ਦੀ ਵਾਰ ਆਈ।
ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ।
ਆਹ ਸਭ ਤੋਂ ਉੱਚਾ ਕਰਮ ਹੈ ਕਰਨੀ ਆ, ਕਾ ਜਿਹੜੀ ਕਰਤੂਤ ਕਰਨੀ ਆ ਤੂੰ ਕਲਯੁਗ ਚ ਆਣ ਕੇ।
ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ। ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ। ਵਿੱਚ ਕਲਯੁਗ ਕਰਨੀ ਸਾਰ,
ਸਾਰੇ ਨਹੀਂ ਕਹਿਣਾ, ਥੱਲੇ ਔਂਕੜ ਉਹਨੂੰ ਬੁਲਾਉਣਾ ਸਾਰੋ, ਤਾਂ ਔਂਕੜ ਲੱਗੇ ਆ, ਉਹਦੀ ਆਵਾਜ਼ ਆਏਗੀ ਵਿੱਚ ਵਿੱਚ।
ਹਰ ਕੀਰਤ ਉੱਤਮ,
ਔਰ ਕੀਰਤ ਨਹੀਂ ਕਹਿਣਾ, ਕੀਰਤ ਇਹ ਹੈ ਥੋੜ੍ਹੀ ਜਿਹੀ ਲਮਕਾਉਣੀ ਹੈ ਸਿਹਾਰੀ।
ਹਰ ਕੀਰਤ ਉੱਤਮ ਨਾਮ ਵਿੱਚ ਕਲਯੁਗ ਕਰਨੀ ਸਾਰੋ। ਹਰ ਕੀਰਤ ਉੱਤਮ ਨਾਮ ਵਿੱਚ ਕਲਯੁਗ ਕਰਨੀ ਸਾਰ।
ਮਤੇ ਗੁਰਮਤੇ ਮਤੇ ਗੁਰਮਤੇ ਮਤੇ, ਜਿੱਥੇ ਮਤੇ ਗੁਰਮਤੇ ਆ ਜਾਏ ਉਹ ਸਾਰੀ ਗੁਰਬਾਣੀ ਦੇ ਲਿਹਾਜ਼ ਦੇ ਨਾਲ, ਸਾਰੀ ਗੁਰਬਾਣੀ ਜਿਹੜੀ ਮਤ ਦਿੰਦੀ ਆ। ਸਾਨੂੰ ਸ਼ੌਕ ਆਉਂਦਾ ਵੀ ਸਤਿਗੁਰ ਦੀ ਕੀ ਮਤ ਹੈ, ਅਸੀਂ ਬਾਣੀ 'ਚੋਂ ਬਾਣੀ ਨਾ ਕੱਢਣੀ ਆ ਵੀ ਜਿਹੜਾ ਸਤਿਗੁਰ ਅਸੀਂ ਮੰਨੇ ਆਉਂਦੇ ਉਹਦੀ ਦੇਹ ਨਹੀਂ, ਉਹਦੀ ਮਤ ਕੀ ਹੈ, ਉਹਦੀ ਮਤ ਕੀ ਹੈ। ਤੋ ਮਹਾਰਾਜ ਕਹਿੰਦੇ ਆ ਉਹਦੀ ਮਤ ਹੈ ਆਣ ਦਿਨ ਨਾਮ
ਧਿਆਵ ਮੇਰੇ ਗੁਰ ਸਿੱਖੋ।
ਆਣ ਦਿਨ ਨਾਮ
ਧਿਆਵ ਮੇਰੇ ਗੁਰ ਸਿੱਖੋ,
ਉਹ ਹੈ ਮਤ ਗੁਰ ਮਤ ਗੁਰ ਸਤ ਗੁਰ ਕੀ ਮਤ ਲੈਣੀ। ਜੇ ਸਤਿਗੁਰ ਦੀ ਮਤ ਲੈਣੀ ਹੈ ਤੇ ਨਾਮ ਜਪ,
ਗੁਰ ਸਤ ਗੁਰ ਕੀ ਮਤ ਲੈਣੀ।
ਬਾਣੀ ਜਿੱਥੇ ਮਤੇ ਗੁਰਮਤੇ ਆ ਜਾਏ ਉਹ ਸਾਰਾ ਹੀ ਬਾਣੀ ਦੇ ਲਿਹਾਜ਼ ਨਾਲ ਕੰਮ ਕਰਨਾ। ਉਹ ਜਿੱਦਾਂ ਬਾਣੀ ਕਹਿੰਦੀ ਹੈ ਜਾਂ ਕਿਸੇ ਨੇ ਕੀਤਾ ਮੁਬਾਰਕ ਹੈ, ਲੇਕਿਨ ਜਿੱਦਾਂ ਬਾਣੀ ਕਹਿੰਦੀ ਹੈ ਅਸੀਂ ਉਸ ਤਰ੍ਹਾਂ ਨਾਮ ਜਪਣਾ, ਉੱਦਾਂ ਦੇ ਬਣਨਾ, ਅਤੇ ਉਹਦੀ ਮਤ ਗੁਰ ਸਤਿਗੁਰ ਦੀ ਮਤ ਆਉਣ ਲੱਗੀ ਹੈ।
ਗੁਰ ਸਤ ਗੁਰ ਕੀ ਮਤ ਲੈਣੀ, ਗੁਰ ਸਤ ਗੁਰ ਕੀ ਮਤ ਲੈਣੀ।
ਅਸੀਂ ਕਰ ਕੀ ਰਹੇ ਹਾਂ, ਇਹਦੇ ਉਲਟ ਹੈ, ਤੂੰ ਕਰ ਰਿਹਾ ਆਪਣੀ ਮਨ ਦੀ ਮਤ ਨਾ, ਉਹਨੂੰ ਤਿਆਗਣਾ ਬੜਾ ਕਠਿਨ ਹੈ। ਦੁਨੀਆਂ 'ਚ ਸਭ ਤੋਂ ਔਖਾ ਕੰਮ ਲਿਖਿਆ ਮਨ ਜਿੱਧਰ ਲਾਉਂਦਾ ਉੱਥੋਂ ਹਟਣਾ, ਮਨ ਜਿਹੜੀ ਮਤ ਦਿੰਦਾ ਉੱਥੋਂ ਉਲਟ ਕੰਮ ਕਰਨਾ, ਇਹ ਸਭ ਤੋਂ ਔਖਾ ਕੰਮ ਮਹਾਰਾਜ ਬਾਣੀ 'ਚ ਦੱਸ ਰਹੇ।
ਮਨ ਕੀ ਮਤੇ ਤਿਆਗੋ ਹਰ ਜਨ, ਮਨ ਕੀ ਮਤੇ ਤਿਆਗੋ ਹਰ ਜਨ, ਮਨ ਕੀ ਮਤੇ ਤਿਆਗੋ ਹਰ ਜਨ, ਮਨ ਕੀ।
ਹੁਣ ਇੱਥੇ ਹੋਰ ਬਰੀਕ ਵਿਵੇਕੀਆਂ ਖੋਜੀਆਂ ਲਈ ਹੈ, ਹਰ ਜਨ ਨੂੰ ਵੀ ਜਿਹੜਾ ਅਭਿਆਸ ਕਰ ਰਿਹਾ, ਜਿਹਦੀ ਐਡੀ ਉੱਚੀ ਮਤ ਨਹੀਂ ਹਾਲੀ ਸਟਾਰਟ ਕੀਤਾ, ਉਹਨੂੰ ਵੀ ਹਰ ਜਨ ਕਿਹਾ ਹੈ। ਜਿਹਦਾ ਸੰਤ ਸਾਧੋ ਮਨ ਕਾ ਮਾਨ ਤੇ ਆਗੋ, ਉਹਨਾਂ ਨੂੰ ਵੀ ਇੱਜ਼ਤ ਦਾ ਸਾਧਕ, ਇਹ ਨਹੀਂ ਵੀ ਸਾਰੇ ਸਾਧ ਦਾ ਲਫ਼ਜ਼ ਨਾ ਸਾਧ ਨਹੀਂ, ਮਨ ਕੀ ਹੇ ਹਰ ਜਨ ਪਿਆਰੇ, ਤੂੰ ਰੱਬ ਨੂੰ ਮਿਲਣਾ ਹੈ ਆਪਣੇ ਮਨ ਦੇ ਆਖੇ ਨਾਲ ਲੱਗੀ, ਐਸ ਬਾਣੀ ਦੀ ਆਖੇ ਲੱਗੀ।
ਮਨ ਕੀ ਮਤੇ ਤਿਆਗੋ ਹਰ ਜਨ, ਮਨ
ਜਾਗੋ ਹਰ ਜਨ।
ਜਿਹੜਾ ਮਨ ਦੀ ਮਤ ਲੈਂਦਾ ਉਹ ਮਨਮੁੱਖ ਹੈ, ਜਿਹੜਾ ਸਤਿਗੁਰ ਦੀ ਮਤ ਲੈਂਦਾ ਉਹ ਗੁਰਮੁੱਖ ਹੈ। ਇਸ ਕਰਕੇ ਦੋ ਲਫ਼ਜ਼ ਐਸੇ ਹੈ ਵੀ ਮਨ ਦੀ ਮਤ ਤੂੰ ਛੱਡ, ਜੋ ਤੈਨੂੰ ਕਹਿੰਦਾ ਉਹਦੇ ਆਖੇ ਨਾ ਲੱਗ। ਬਾਣੀ ਦਾ ਸ਼ਬਦ ਦੇਖ ਕੀ ਬਾਣੀ ਤੈਨੂੰ ਰਾਹ ਕੀ ਦੱਸਦੀ। ਮਨ ਕੀ
ਮਤੇ ਤਿਆਗੋ ਹਰ ਜਨ, ਮਨ ਕੀ ਮਤੇ ਤਿਆਗੋ ਹਰ ਜਨ।
ਇਹ ਬਾਤ ਕਠੈਣੀ,
ਕਿਹੜੇ ਖੂਹ 'ਚ ਪਈ ਕਿਧਰ ਮਨ ਕਿਹਦੀ ਮਤ ਲਈਏ ਫਿਰ। ਮਾਰੀ ਕਹਿੰਦਾ
ਆਨ ਦਿਨ ਹਰ ਹਰ ਨਾਮ ਤਿਆਗੋ,
ਆਨ ਦਿਨ ਹਰ ਹਰ ਨਾਮ ਤਿਆਗੋ।
ਆਨ ਦਿਨ ਦਾ ਮਤਲਬ ਨਹੀਂ ਵੀ ਦਿਨੇ ਨਾਮ ਧਿਆਲੋ ਤੋਂ ਰਾਤੀ ਸੁੱਤੇ ਰਹੋ। ਆਹ ਜਿਹੜਾ ਐੜਾ ਲੱਗਾ ਉਹ ਐਨਸ ਉਹ ਰਾਤ ਨਹੀਂ ਲੱਗਾ, ਆਨ ਦਿਨ ਜਿੱਥੇ ਲਫ਼ਜ਼ ਆ ਜਾਏ ਹੈ ਰਾਤ ਦਿਨ।
ਆਨ ਦਿਨ
ਹਰ ਹਰ ਨਾਮ ਤਿਆਗੋ,
ਆਨ ਦਿਨ
ਹਰ ਹਰ ਨਾਮ ਤਿਆਗੋ।
ਹੁਣ ਡੈਫੀਨੇਸ਼ਨ ਬਣਨ ਲੱਗੀ ਹੈ ਕਿਹਦੀ ਮਤ, ਗੁਰਮਤ ਦੀ ਜਾਂ ਸਤਿਗੁਰੂ ਦੀ ਮਤ ਸਾਨੂੰ ਕੀ ਮਤ ਦਿੰਦਾ। ਉਹ ਦਿੰਦਾ ਹੈ
ਆਨ ਦਿਨ ਹਰ ਹਰ ਨਾਮ ਤਿਆਗੋ,
ਆਨ ਦਿਨ ਹਰ ਹਰ ਨਾਮ ਤਿਆਗੋ।
ਗੁਰ ਸਤਿਗੁਰ ਕੀ ਮਤ ਲੈਣੀ, ਗੁਰ ਸਤਿਗੁਰ ਕੀ ਮਤ ਲੈਣੀ, ਆਨ ਦਿਨ ਹਰ ਹਰ ਨਾਮ ਤਿਆਗੋ,
ਆਨ ਦਿਨ ਹਰ ਹਰ ਨਾਮ ਤਿਆਗੋ।
ਗੁਰ ਸਤਿਗੁਰ ਕੀ ਮਤ ਲੈਣੀ,
ਆਹ ਵੈ ਸਤਿਗੁਰ ਦੀ ਮਤ ਔਰ ਉਹੀ ਹੈ ਮਤ ਗੁਰਮਤ, ਮਤ ਗੁਰਮਤ ਕੀਰਤੇ ਪਾਈਐ
ਹਰ ਨਾਮਾ ਹਰ ਉਰਹਾਰ,
ਮਤ ਗੁਰਮਤ ਕੀਰਤੇ ਪਾਈਐ
ਹਰ ਨਾਮਾ ਹਰ ਉਰਹਾਰ।
ਜਿਹੜਾ ਸ਼ਬਦ ਤੂੰ ਜਪ ਰਿਹਾ ਜਿਹਦੀ ਕਮਾਈ ਕਰ ਰਿਹਾ ਉਹਦਾ ਅੰਦਰ ਹਰ ਪੈ ਜਾਣਾ, ਇਹਨੂੰ ਹੀ ਕੀਰਤ ਕਿਹਾ ਹੈ। ਕੀਰਤਨ ਨੂੰ ਕੀਰਤ ਨਹੀਂ ਕਿਹਾ, ਏਡੀ ਉੱਚੀ ਸਪਿਰਚੁਅਲ ਸੇਡ ਹੈ ਜਿੱਥੇ ਸਭ ਚੀਜ਼ਾਂ ਆ ਜਾਂਦੀਆਂ। ਇਸ ਕਰਕੇ ਅੰਦਰ ਹਾਰ ਪੈ ਜਾਣਾ ਇਹੋ ਕੀਰਤ ਦੀ ਡੈਫੀਨੇਸ਼ਨ ਹੈ।
ਮਤੇ ਗੁਰਮਤੇ ਕੀਰਤ ਪਾਈ,
ਹਿਰਦੇ 'ਚ ਹਾਰ ਬਣ ਜਾਂਦਾ ਜਿੱਥੇ ਸਾਰਾ ਗਿਆਨ। ਗੁਰੂ ਤੇਗ ਬਹਾਦਰ ਸਾਹਿਬ ਦੇ ਸਲੋਕ ਕਲੋਜ਼ ਹੁੰਦੇ ਆ, ਉੱਥੇ ਉਹ ਲਿਖਦਾ ਰਾਮ ਨਾਮ ਔਰ ਮੈਂ ਗਏ, ਹਿਰਦੇ 'ਚ ਮੈਂ ਫੜ ਲਿਆ। ਔਰ ਕਹਿੰਦੇ ਹਿਰਦੇ ਨੂੰ ਰਾਮ ਨਾਮ
ਔਰ ਮੈਂ ਗਏ, ਜਾਣ ਕੇ ਸਾਨ ਨਹੀਂ ਕੋਈ,
ਜਿਸ ਸਿਮਰਤ
ਸੰਕਟ ਮਿਟੇ
ਦਰਸ ਤੁਹਾਰੋ
ਹੋਏ।
ਇੱਕ ਸਟੇਜ ਕਿੱਦਾਂ ਮਿਲੇ, ਮਤ ਗੁਰ ਮਤ ਕੀਰਤ ਪਾਈਏ
ਹਰ ਨਾਮਾ ਹਰ
ਉਰਹਾ, ਕੀਰਤ ਪਾਈਏ
ਹਰ ਨਾਮਾ ਹਰ ਉਰਹਾ।
ਹਾਰ ਨਹੀਂ ਕਹਿਣਾ ਹਾਰੋ,
ਮਤ ਗੁਰ ਮਤ ਕੀਰਤ ਪਾਈਏ
ਹਰ ਨਾਮਾ ਹਰ ਉਰਹਾਰ,
ਮਤ ਗੁਰ ਮਤ ਕੀਰਤ ਪਾਈਏ
ਹਰ ਨਾਮਾ ਹਰ ਉਰਹਾਰ।
ਵੱਡ ਭਾਗੀ ਜਿਨ ਹਰ ਧਿਆਇਆ, ਵੱਡ ਭਾਗੀ ਜਿਨ
ਹਰ ਧਿਆਇਆ,
ਜਿਨ੍ਹਾਂ ਨੇ ਇੱਦਾਂ ਧਿਆਇਆ ਵੱਡੇ ਭਾਗਾਂ ਨਾਲ ਭਾਗੀ ਦੇ ਭੰਡਾਰ ਖੁੱਲ ਗਏ, ਖਜ਼ਾਨੇ ਖੁੱਲ ਗਏ।
ਵੱਡ ਭਾਗੀ ਜਿਨ ਹਰ ਧਿਆਇਆ,
ਔਰ ਉਹਨਾਂ ਨੂੰ ਉਹਦਾ ਮਾਲਕ ਬਣਾ ਤਾ, ਤਿੰਨ
ਸੌਂਪਿਆ ਹਰ ਭੰਡਾਰ,
ਭਾਗੀ ਜਿਨ ਹਰ ਧਿਆਇਆ
ਤਿੰਨ ਸੌਂਪਿਆ ਹਰ ਭੰਡਾਰ,
ਬਿਨ ਨਾਮੇ ਜੇ ਕਰਮ ਕਮਾਵਣੇ।
ਆਹ ਤੋਂ ਕਈ ਜਿਹੜੀ ਸਾਰੀ ਸਿੱਖੀ ਤੇ ਸਾਡੇ ਅਰਗਿਆਂ ਤੇ ਟੁੱਕਦੀ ਹੈ। ਉਹ ਕਹਿੰਦੀ ਜਿਹੜਾ ਬਗੈਰ ਨਾਮ ਜਪਣ ਤੂੰ ਹੋਰ ਵੀ ਤੂੰ ਕੰਮ ਕਰਦਾ ਉਹ ਕੀ ਹੈ। ਮਿਸਾਲ ਦਿੱਤੀ ਆ ਮਹਾਰਾਜ ਨਾ, ਬੰਦਾ ਕੰਬ ਉੱਠਦਾ ਵੀ ਹੇ ਗੁਰੂ ਕਾਲ ਵੇਲੇ ਜ਼ਰੂਰ ਸਿੱਖ ਇਸ ਤਰ੍ਹਾਂ ਕੰਬਦੇ ਹੋਣੇ ਵੀ ਹੈ, ਇਹ ਐਡੀ ਭੈੜੀ ਚੀਜ਼ ਹੈ ਕਰਮ ਕਾਂਡ। ਕਹਿੰਦੇ ਜਿਸ ਤਰ੍ਹਾਂ ਹਾਥੀ ਦਾ ਰੱਖਣ ਵਾਲਾ ਮਾਲਕ ਉਹਨੂੰ ਡੂੰਘੇ ਪਾਣੀ 'ਚ ਲਿਜਾ ਕੇ, ਕਿਉਂਕਿ ਹਾਥੀ ਕਿਰਾਏ 'ਤੇ ਜਿਹੜਾ ਸੁਲਤਾਨ ਦਿੱਲੀ ਦਾ ਹੁੰਦਾ ਸੀ ਉਹ ਹਾਥੀ ਲੋਕਾਂ ਨਾਲ ਰੱਖੇ ਹੁੰਦੇ ਸੀ, ਉਹ ਕਿਰਾਏ 'ਤੇ ਫਿਰ ਆਪਣੇ ਕੋਲ ਫੌਜਾਂ 'ਚ ਸੱਦ ਲੈਂਦਾ ਸੀ, ਉਹਨਾਂ ਨੂੰ ਪੈਸੇ ਮਿਲਦੇ, ਰੁਜ਼ਗਾਰ ਉਹਨਾਂ ਦਾ ਹਾਥੀਆਂ ਰੱਖਣ ਦਾ ਸੀ। ਉਹ ਡੂੰਘੇ ਪਾਣੀ 'ਚ ਲਿਜਾ ਕੇ ਵੀ ਬਾਦਸ਼ਾਹ ਦੇ ਪੇਸ਼ ਕਰਨਾ ਹੈ, ਅਤੇ ਉਹਨੂੰ ਪਾਣੀ ਝੱਟ ਝੱਟ ਉਹਨੂੰ ਸਾਰੇ ਨੂੰ ਲਿਸ਼ਕਾ ਕੇ ਪਿੰਡੇ ਨੂੰ ਬਾਹਰ ਕੱਢਦਾ ਸੀ ਪਾਣੀ 'ਚੋਂ। ਉਹ ਜਿਸ ਵੇਲੇ ਬਾਹਰ ਕੱਢਦਾ ਸੀ ਉਹ ਸਾਰਾ ਸੁੰਢਣਾ ਮੁੜ ਕੇ ਉੱਥੇ ਘਟਾ ਜੋ ਰਸਤੇ 'ਚ ਉੱਥੇ ਪਿਆ ਹੁੰਦਾ ਉਹਨੂੰ ਉਹਦਾ ਆਦਤ ਹੈ, ਉਹ ਸੁੰਢਣਾ ਖਿੱਚ ਖਿੱਚ ਕੇ ਸਿਖਾ ਕੇ ਆਪਣੇ ਪਿੰਡੇ ਦੇ ਉੱਤੇ ਪਾ ਲੈਂਦਾ, ਜਿਹੜਾ ਪਿੰਡਾਂ ਧੁੱਤਾ ਸੀ ਉਹ ਸਾਰੀ ਖੇਹ ਆਪਣੇ ਉੱਤੇ ਪਾ ਲੈਂਦਾ ਸੀ। ਇਸ ਤਰ੍ਹਾਂ ਕਹਿੰਦਾ ਤੂੰ ਨਾਮ ਜਪਣ ਦੀ ਬਜਾਏ ਨਾ ਆਪਣੇ ਉੱਤੇ ਕਰਮ ਕਾਂਡ ਦੀ ਖੇਹ ਪਾ ਰਿਹਾ ਹੈ, ਆਪ ਹੈ ਵਾਰਨਿੰਗ। ਔਰ ਉਹ ਅਗਲੀ ਉਹ ਮਿਸਾਲ ਆਏਗੀ, ਪਹਿਲਾਂ ਚੱਲੀ ਮਹਾਰਾਜ ਕਹਿੰਦੇ ਆ ਵੀ ਵਡਭਾਗੀਆਂ ਨੂੰ ਤਾਂ ਭੰਡਾਰ ਸੌਂਪੇ ਬਖਸ਼ੇ ਅਤੇ ਇਹਨੂੰ ਖੇਹ ਬਖਸ਼ੀ ਪਾਉਣੀ ਆਪਣੀ, ਔਰ ਤੂੰ ਇਸ ਭੰਡਾਰ ਵੱਲ ਨਹੀਂ ਆ ਰਿਹਾ। ਵੱਡ ਬਿਨ ਨਾਵੇਂ ਜੇ ਕਰਮ, ਜਿੰਨੇ ਵੀ ਕਰਮ ਹੈ ਬਗੈਰ ਨਾਮ ਤੂੰ ਸਾਰੇ ਹੀ ਕਰਮ ਕਾਂਡ ਹੈ। ਬਿਨ ਨਾਵੇਂ ਜੇ ਕਰਮ ਕਮਾਵਣੇ ਤਹਾਮੇ ਹੋਏ ਖੁਆਰ, ਆ ਵੈ ਖੁਆਰ ਮਿੰਨਾ ਨਾਮ ਤੂੰ ਬਗੈਰ ਤੂੰ ਜਿੰਨੇ ਵੀ ਕੰਮ ਕਰਦਾ ਹੈ ਇਸ ਰਾਹ ਇਹ ਵੀ ਅਸੀਂ ਕੰਮ ਨਹੀਂ ਕਰਨੇ ਦੁਨੀਆਂ ਦੀ, ਸਾਡੇ ਤਾਂ ਘਾਲ ਖਾਏ ਕਿ ਚੱਥੋਂ ਦੇ, ਇਹ ਹੈ ਰੱਬ ਦੇ ਰਾਹ ਦੇ ਉੱਤੇ ਜਿਹੜਾ ਪੂਜਾ ਪਾਠ ਜੋ ਕੰਮ ਕਰ ਰਿਹਾ। ਬਿਨ ਨਾਵੇਂ ਜੇ ਕਰਮ ਕਮਾਵਣੇ ਜਲੇ ਹਸਤੀ ਮਲੇ ਨਵਾਲ ਸਿਰ ਪੀ ਫਿਰ ਪਾਵੇ ਛਾਰ, ਪਿੰਡੇ 'ਤੇ ਵੀ ਨਹੀਂ ਪਾਉਂਦਾ ਪਹਿਲਾਂ ਆਪਣੇ ਸਿਰ 'ਚ ਸਵਾਹ ਪਾਉਂਦਾ। ਆ ਇਹਦਾ ਸਿੱਧਾ ਜਿਹਾ ਮਤਲਬ ਹੈ ਵੀ ਕਰ ਲਾ ਕਰਮ ਕਾਂਡ ਜਿੰਨੇ ਮਰਜ਼ੀ, ਮਾਰੀ ਦੀ ਬਾਣੀ ਕਹਿੰਦੇ ਤੂੰ ਸਿਰ 'ਚ ਸਵਾਹ ਪਾ ਰਿਹਾ ਆਪਣੇ ਨਾ ਮਾਲਾ। ਬਿਨ ਨਾਵੇਂ ਜੇ ਕਰਮ ਕਮਾਵਣੇ ਤਹਾਮੇ ਹੋਏ ਖੁਆਰ, ਜਲੇ ਹਸਤੀ ਮਲੇ ਜਲੇ ਹਸਤੀ ਮਲੇ ਨਵਾਲੀਏ ਸਿਰ ਵੀ ਪਾਵੇ ਛਾਰ। ਅਸੀਂ ਪਿਆਰ ਨਾਲ ਸੂਖਸ਼ਮ ਦੀ ਚੋਟ ਮਾਰ ਰਹੇ ਹਾਂ, ਬੜੇ ਸਤਿਕਾਰ ਨਾਲ ਕਹਿ ਰਹੇ ਹਾਂ ਵੀ ਇਸ ਬਾਣੀ ਦਾ ਖੰਡ ਪਾਠ ਕਿੰਨੀ ਕੁ ਵਾਰੀ ਤੁਸੀਂ ਕਰ ਰਹੇ ਹੋ, ਔਰ ਇਹ ਸਾਰੀ ਬਾਣੀ ਪੜ੍ਹ ਕੇ ਖੰਡ ਪਾਠ ਕਰਕੇ ਉਹ ਕੀ ਕਰ ਰਹੇ ਹੋ? ਉਹੀ ਹਾਥੀ ਵਾਲਾ ਕੰਮ ਕਰ ਰਹੇ, ਉਹ ਕਰਨਾ ਨਾਮ ਨਹੀਂ ਜਪਣਾ, ਬਾਕੀ ਸਾਰੇ। ਉਹ ਮਹਾਰਾਜ ਕਹਿੰਦਾ ਜਲ ਆਹ ਮਿਸਾਲ ਦਿੱਤੀ ਹੈ ਵੀ ਕਰਮ ਬਿਨ ਨਾਵੇਂ ਜੋ ਵੀ ਤੂੰ ਕੰਮ ਕਰਦਾ ਸਿੱਖੀ ਦੇ ਵਿੱਚ ਉਹ ਸਾਰਾ ਹੀ ਇੱਦਾਂ ਆਪਣੇ ਸਿਰ 'ਚ ਸੁਹਾ ਪਾ ਲੈਂਦਾ, ਮਿੱਟੀ ਪਾ ਲੈਂਦਾ ਹਾਥੀ। ਬਿਨ ਨਾਵੇਂ ਜੇ ਕਰਮ ਜਲੇ ਹਸਤੀ ਮਲੇ ਜਲ ਕੇ ਮਜਨੇ, ਹੁਣ ਜਲ 'ਚ ਨਹਾ ਧੋ ਕੇ ਸਾਡੇ ਤੜਕੇ ਉੱਠ ਕੇ ਸਾਰੇ ਨਹਾ ਧੋ ਕੇ ਫਿਰ ਪਾਠ ਕਰਨਾ ਜੀ ਸਭ ਕੁਛ। ਉਹ ਭਾਈ ਚਲੋ ਨਾਮ ਜਪੋ ਤਾਂ ਠੀਕ ਹੈ, ਪਰ ਬਾਕੀ ਜਿਹੜਾ ਵੀ ਤੁਸੀਂ ਕੰਮ ਕਰਨਾ ਹੈ ਉਹ ਵੀ ਜਲ ਨਹਾ ਕੇ, ਪਰ ਜਲ ਨਹਾਉਣਾ ਜ਼ਰੂਰੀ ਹੈ, ਤੜਕੇ ਉੱਠ ਕੇ ਜਾ ਤੁਸੀਂ ਦਿਨ ਚੜੇ ਨਹਾ ਲਓ, ਇੱਕ ਵਾਰੀ ਸਰੀਰ ਦੇ ਮਸਾਮ ਖੋਲਣੇ ਪਰਨਾ ਮਾਰ ਕੇ ਉਹ ਕਰ ਲਓ ਫਿਜ਼ੀਕਲ, ਮਤਲਬ ਜਿਹੜਾ ਨਾ ਇਹੋ ਹੀ ਕਰਮ ਕਾਂਡ ਹੈ ਵੀ ਉਹ ਜ਼ਰੂਰ ਕਰਨਾ, ਨਾਮ ਭਾਵੇਂ ਜਪੀਏ ਨਾ ਜਪੇ ਉਹਦਾ ਨਾਗਾ ਨਹੀਂ ਪੈਣਾ ਚਾਹੀਦਾ। ਇਸ ਕਰਕੇ ਮਹਾਰਾਜ ਕਹਿ ਰਹੇ ਨੇ ਜਲ ਕੇ ਮਜਨੇ ਜੇ ਗੱਤ ਹੋਵੇ ਨਿਤ ਨਿਤ ਮੈਂਡਕ ਨਾਵਾ। ਔਰ ਕਈ ਵਾਰੀ ਅਸੀਂ ਕਰਮ ਕਰਦੇ ਕਰਦੇ ਫਾਇਦਾ ਲੈਂਦੇ ਲੈਂਦੇ ਜ਼ਿਆਦਾ ਨੁਕਸਾਨ ਕਰ ਬੈਠਦੇ ਹਾਂ, ਕਿਉਂਕਿ ਅਸੀਂ ਜੂਨਾਂ 'ਚ ਪੈਣ ਵਾਲਾ ਕੰਮ ਕਰ ਲੈਂਦੇ। ਜਲ ਕੇ ਮਜਨੇ ਜੇ ਗੱਤ ਹੋਵੇ ਨਿਤ ਨਿਤ ਮੈਂਡਕ ਨਾਵੇ, ਜੈਸੇ ਮੈਂਡਕ ਤੈਸੇ ਹੋਏ ਨਰ ਫਿਰ ਜੂਨੀ। ਇਸ ਕਰਕੇ ਇਹ ਸਾਰਾ ਕਰਮ ਕਾਂਡ ਫਾਇਦੇ ਦੀ ਬਜਾਏ ਅਸੀਂ ਆਪਣਾ ਰੋਜ਼ ਨੁਕਸਾਨ ਕਰ ਰਹੇ ਹਾਂ। ਫਾਇਦਾ ਹੋਣਾ ਇਸ ਜੱਗ ਮੇਂ ਲਾਹਾ ਹਰ ਨਾਮ ਹੈ ਭਾਈ, ਨਾਮੋ ਨਾਲ ਚੱਲੇ ਇਹ ਕਰਮ ਕਾਂਡ ਨਾਲ ਨਹੀਂ ਜਾਣਾ। ਤਾਂ ਉਹਦੇ ਲਈ ਐਸੀ ਮਿਸਾਲ ਦਿੰਦੇ ਨੇ ਗੁਰੂ ਰਾਮਦਾਸ ਸਾਹਿਬ ਜਿਨ੍ਹਾਂ ਦੇ ਸਰੋਵਰ 'ਚ ਨਹਾ ਕੇ ਅਸੀਂ ਇਹ ਕੰਮ ਕਰਦੇ ਹਾਂ ਸਦਾ ਹੀ। ਜਲ ਕੇ ਮਜਨੇ ਜੇ ਗੱਤ ਹੋਵੇ ਨਿਤ ਨਿਤ ਮੈਂਡਕ ਨਾਵਾ, ਨਿਤ ਨਿਤ ਅਤੇ ਕਹਿੰਦੇ ਜੈਸੇ ਮੈਂਡਕ ਆ ਹੁਣ ਆਪਣਾ ਨੁਕਸਾਨ ਕਰਨ ਲੱਗੇ, ਤੈਸੇ ਹੋਏ ਨਰ ਫਿਰ ਜੂਨੀ ਆ। ਕਿਹਾ ਸੀ ਵੀ ਅਸੀਂ ਆਪਣਾ ਸਾਡਾ ਫਾਇਦਾ ਕੁਛ ਹੋਜੂ, ਮਹਾਰਾਜ ਕਹਿੰਦਾ ਚਲੋ ਡੱਡੂ ਦੀਆਂ ਜੂਨਾਂ ਅਸੀਂ ਸਾਰਾ ਦੱਸਿਆ ਵੀ ਬਰਸਾਤ ਦੇ ਡੱਡੂ ਪਤਾ ਨਹੀਂ ਕਿੱਥੋਂ ਆ ਜਾਂਦੇ, ਇੰਨਾ ਪਹਿਲ ਛੱਲਾ ਜਦੋਂ ਪੈਂਦਾ ਮੀਂਹ ਦਾ ਉਹ ਡੱਡੀਆਂ ਡੱਡੂ ਪੀਲੇ ਕਾਲੇ ਸਾਰੀ ਬਰਸੀ ਨਿੱਕੇ ਨਿੱਕੇ ਹੁੰਦੇ ਆ ਨਾ ਬਾਹਰ, ਕਹਿਣੇ ਕਹਿਣੇ ਦੇਖੋ ਕਿੰਨੇ ਡੱਡੂ, ਇੱਕ ਨਾ ਕਹਿਣਾ ਇਹ ਕਹਿੰਦੇ ਆ ਮੇਲੇ ਜਾਣਾ ਮੇਲੇ ਜਾਣਾ ਮੇਲੇ ਜਾਣਾ ਮੇਲੇ ਜਾਣਾ, ਪੀ ਸਾਰੇ ਇੱਕ ਫਿਰ ਉਹ ਸਾਰੇ ਜੱਕ ਲੱਕ ਚੁੱਪ ਹੋ ਜਾਂਦੇ, ਜਿੱਦਾਂ ਬੈਂਡ ਮਾਸਟਰ ਸੂਟੀ ਠਾਂ ਕਰਦਾ ਸਾਰਾ ਬੈਂਡ ਬੰਦ ਹੋ ਜਾਂਦਾ, ਪਿੰਡੀਆਂ ਜਲ ਕੇ ਮਜ਼ੇ, ਉਹ ਕਿੱਥੋਂ ਸਾਰੇ ਡੱਡੂ ਆਉਂਦੇ, ਉਹ ਇਸੇ ਜੂਨਾਂ 'ਚ ਆਉਂਦੇ, ਮੇਲੇ ਜਾਣਾ ਮੇਲੇ ਜਾਣਾ ਮੇਲੇ ਜਾਣਾ, ਫਿਰ ਇੱਕ ਡੱਡੀ ਬੋਲਦੀ ਹੈ ਸਿਰਫ ਵਾਇਲਨ ਵਾਂਗੂ, ਕਿਨ 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 ਕਿਨ, ਅਤੇ ਇੱਕ ਵੱਡਾ ਸਾਰਾ ਡੱਡੂ ਗਲ ਫੜਾ ਕੇ ਕਹਿੰਦਾ ਘਰ ਕੌਣ ਘਰ ਕੌਣ, ਘਰ ਵੀ ਰਹਿ ਜੂਗਾ, ਫਿਰ ਚੱਲ ਡੱਬੇ ਦੇ ਸਾਰੇ ਡੱਡੂ, ਤੂੰ ਮੈਂ ਵੀ ਤੂੰ ਰਹਿ ਘਰ, ਉਹ ਕਹਿੰਦਾ ਮੈਂ ਨਹੀਂ, ਮੈਂ ਮੇਲੇ ਜਾਣਾ ਸਾਰਾ, ਤੂੰ ਇਹ ਡੱਡੂਆਂ ਦੀਆਂ ਇੰਨੇ ਡੱਡੂ ਪਤਾ ਨਹੀਂ ਕਿੱਥੋਂ ਇਹੋ ਹੀ ਜਨਮ ਲੈਂਦੇ ਆ, ਜਲ ਕੇ ਮਜਨੇ ਜੇ ਗੱਤ ਹੋਵੇ ਨਿਤ ਨਿਤ ਮੈਣਕ ਨਾਵੇ, ਜੈਸੇ ਮੈਣਕ ਤੈਸੇ ਹੋਏ ਨਰ, ਤਨ ਕਹ ਤਨ ਕਬੀਰ ਸਾਹਿਬ ਹੈ ਅਸੀਂ ਉਹਨਾਂ ਦੇ ਸਾਹਮਣੇ, ਉਹ ਜਿੱਥੇ ਉਹ ਪੈਦਾ ਬਨਾਰਸ ਦੇ ਵਿੱਚ ਸਭ ਤੋਂ ਜ਼ਿਆਦਾ ਕੰਮ ਹੋਰ, ਜਲ ਕੇ ਮਜਨੇ ਜੇ ਗੱਤ ਹੋਵੇ ਨਿਤ ਨਿਤ ਮੈਣਕ ਨਾ ਆਵੇ, ਜੈਸੇ ਮੈਣਕ ਤੈਸੇ ਹੋਏ ਨਾਰ, ਫਿਰ ਜੂਨੀ ਆਵੇ, ਇਸ ਕਰਕੇ ਮਹਾਰਾਜ ਕਹਿੰਦੇ ਹੈ ਇਹ ਕਰਮ ਕਾਂਡ ਤੋਂ ਬਾਅਦ 'ਚ ਕੀ ਕਰ, ਵੱਡ ਭਾਗੀ ਜਿਨ ਹਰ ਧਿਆਇਆ ਤਿੰਨ ਸਾਮ ਪਿਆ ਹਰ ਪੰਡਾ, ਵੱਡ ਭਾਗੀ ਜਿਨ ਹਰ ਧਿਆਇਆ ਤਿੰਨ ਸੌਂਪਿਆ ਹਰ ਪੰਡਾਰੇ, ਬਿਨ ਨਾਵੇ ਜੈ ਕਰਮ ਕਮਾਵਣੇ, ਬਿਨ ਨਾਵੇ ਜੈ ਕਰਮ ਕਮਾਵਣੇ, ਨਿਤ ਹਉਮੈ ਹੋਏ ਖੁਆਰ, ਜਿੰਨਾ ਮਰਜ਼ੀ ਨਾਰੇ ਲਾਈ ਚਾ ਰਾਜ ਕਰੇਗਾ ਖਾਲਸਾ, ਆਕੀ ਰਹਿਣ ਹੋਏ ਖੁਆਰ ਹੋਣ ਸਭ ਮਿਲਗੇ, ਇਹ ਬਾਣੀ ਨਹੀਂ ਹੈ ਪੁਰਾਤਨ ਸਿੰਘਾਂ ਦਾ ਬੋਲਾ ਸੀ, ਐਡੀ ਚੜ੍ਹਦੀਆਂ ਕਲਾਂ ਦੀਆਂ ਸਾਰੀਆਂ, ਲੇਕਿਨ ਬਾਣੀ ਨਹੀਂ ਹੈ, ਜਿਹੜਾ ਤੁਸੀਂ ਖੁਆਰ ਅਸੀਂ ਖੁਆਰ ਹੋਣਾ, ਜਿਹੜਾ ਨਾਮ ਨਹੀਂ ਜਪਣਾ, ਇਸ ਕਰਕੇ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਅਤੇ ਖੁਆਰ ਹੋਏ ਸਭ ਮਿਲੇਗੇ, ਬੱਚੇ ਛੜਨ 'ਚ ਹੋਏ, ਉਹ ਬੋਲਾ ਸੀ ਸਿੰਘਾਂ ਦਾ ਚੜ੍ਹਦੀਆਂ ਕਲਾ, ਠੀਕ ਹੈ ਅਸੀਂ ਉਹਦਾ, ਲੇਕਿਨ ਖੁਆਰ ਅਸੀਂ ਕਦੋਂ ਹੋਣਾ, ਬਿਨ ਨਾਮ ਜੇ ਕਰਮ ਕਮਾਵਣੇ, ਬਿਨ ਨਾਮ ਜੇ ਕਰਮ ਕਮਾਵਣੇ, ਨਿਤ ਹਉਮੈ ਹੋਏ ਖੁਆਰ, ਮਹਾਰਾਜ ਨਾ ਕੋ ਅਧੂਰਾ ਗਿਆਨ ਨਹੀਂ ਛੱਡਿਆ, ਅੱਗੇ ਐਗਜ਼ਾਮਪਲ ਦੇਣ ਲੱਗੇ, ਕਿੱਦਾਂ ਗੌਰ ਹੋਏਗਾ, ਜਲੇ ਹਸਤੀ ਮਲੇ
ਨਵਾਲੀ,
ਜਲੇ ਹਸਤੀ ਮਲੇ ਨਵਾਲੀ, ਫਿਰ
ਵੀ ਫਿਰ ਪਾਵੇ ਚਾਰ,
ਕੌਣ ਵਿੱਚ ਆਏਗਾ ਸਾਡੀ ਕੌਣ ਕੌਣ ਹੈ, ਜਿਹਦਾ ਅਸੀਂ ਧਿਆਨ ਤਰਦੇ ਹਾਂ, ਜਿਹਦੀ ਦੇਹ ਨਹੀਂ ਹੈ, ਉਹ ਆਏਗਾ ਸਿੱਖੀ 'ਚ, ਹਰ ਮੇਲੋ ਸਤਿਗੁਰ ਦਇਆ,
ਹਰ ਮੇਲੋ ਸਤਿਗੁਰ ਦਇਆ,
ਮਨ ਵਸੈ
ਏਕੰਕਾਰ,
ਹਰ ਮੇਲੋ ਰੱਬ ਮੇਲੇਗਾ ਉਹ ਸਤਿਗੁਰੂ ਨੂੰ, ਉਹ ਰੱਬ ਰੱਬ ਚੋਲਾ ਉਹ ਪਹਿਲਾਂ ਅੰਦਰ ਆਏਗਾ,
ਹਰੇ ਮੇਲੋ ਸਤਿਗੁਰ ਦਇਆ ਕਰ, ਮਨ ਹੱਸੈ ਏਕੰਕਾਰ,
ਜਿਨ ਗੁਰਮੁਖੇ ਸੁਣੇ ਹਰ ਮੰਨੇ, ਅੰਦਰ ਸਤਿਗੁਰੂ ਆ ਗਿਆ ਜਦੋਂ, ਫਿਰ ਨਾਮ ਦਾ ਸੁਣਨਾ ਅਤੇ ਮੰਨਣਾ ਦੋ ਪੌੜੀਆਂ ਦੋ ਅੰਕ ਆਉਂਦੇ ਹੈ, ਜਪਜੀ ਸਾਹਿਬ ਦੇ ਸੁਣਿਆ ਸਿੱਧ ਪੀਰ ਸੁਰਨਾਥ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ, ਇਹ ਲੋਅਰ ਸਟੇਜ ਹੈ, ਇੱਥੋਂ ਉੱਤੇ ਸਟੇਜ ਹੈ ਮਨ ਦੇ ਅੰਦਰ ਮੰਨਣਾ, ਉਹ ਆ ਮੰਨੇ ਕੀ ਗਤ ਕਹੀ ਨਾ ਜਾਏ, ਉਹ ਅਗਲਾ ਅੰਕ ਹੈ, ਉਹ ਦੋਨੋਂ ਚੀਜ਼ਾਂ ਇੱਥੇ ਲਿਖੀਆਂ ਵੀ ਜਿਨ੍ਹਾਂ ਨੇ ਗੁਰਮੁਖ ਸਿਸਟਮ ਜਾਣ ਕੇ ਨਾਮ ਨੂੰ ਸੁਣਿਆ ਵੀ ਅਤੇ ਗਾਂ ਮੰਨ ਵੀ ਲਿਆ, ਉਹਨਾਂ ਦੀ ਜੈ ਜੈਕਾਰ ਦਰਗਾਹ 'ਚ ਹੋਏਗੀ, ਜਿਹਨੇ ਗੁਰਮੁਖ ਸੁਣ ਹਰ ਮੰਨੇ ਜਨ ਨਾਨਕ ਤਿੰਨ ਜੈਕਾਰ, ਜਿਨ ਗੁਰਮੁਖ ਸੁਣ ਹਰ ਮੰਨਿਆ ਤਿੰਨ ਨਾਨਕ ਤਿੰਨ ਜੈਕਾਰ, ਹੁਣ ਜੇ ਆ ਸਾਰੇ ਸ਼ਬਦ ਦੀ ਵਿਚਾਰ ਕੀਤੀ ਹੈ ਤਾਂ ਸਾਨੂੰ ਉਹ ਸ਼ਬਦ ਜਪਣ ਵਾਲਾ ਲੱਭਿਆ ਵਿੱਚੋਂ, ਇਸ ਕਰਕੇ ਇਹ ਸ਼ਬਦ ਦੀ ਵਿਚਾਰ ਕੀ ਹੈ, ਉਹਦੇ ਲਈ ਆ ਸ਼ਬਦ ਆਇਆ ਹੈ ਵੀ ਸ਼ਬਦ ਗਿਆਨ ਦੇਣ ਵਾਲਾ ਵੀ ਹੈ, ਵਿੱਚ ਸੰਗਤ ਹਰ ਪ੍ਰਭ
ਵਰਤਦਾ,
ਵਿੱਚ ਸੰਗਤ ਹਰ ਪ੍ਰਭ ਵਰਤਦਾ,
ਬੁੱਝੋ ਸ਼ਬਦ
ਆ ਸ਼ਬਦ ਦਾ ਵਿਚਾਰ ਨਾ ਬੁੱਝਣਾ, ਅਗਲਾ ਅਸੀਂ ਪੰਨਾ ਚੱਕਦੇ ਹਾਂ 117 ਪੰਨਾ 117 ਔਰ ਮਾਝ ਮਹੱਲਾ ਤੀਜਾ, ਅਤੇ ਅਸੀਂ ਫਕੀਰਾਂ ਦੀ ਮਾਝ ਫਿਰ ਚੱਕਦੇ ਹਾਂ ਵੀ ਹੈ ਸ਼ਬਦ 'ਚ ਇੰਨੀ ਤਾਕਤ ਹੈ ਜਿਹੜੀ ਜਪ ਰਹੇ ਹਾਂ, ਕਈ ਥਿਊਰੀਆਂ ਦੁਨੀਆ ਬਣਨ 'ਚ ਨਿਕਲੀਆਂ ਵੀ ਦੁਨੀਆ ਕਿੱਦਾਂ ਬਣੀ ਹੈ, ਇਨਸਾਨ ਕਿੱਦਾਂ ਬਣਿਆ, ਆਪਣੀ ਇਹ ਸਾਰੀ ਉਹਨਾਂ ਇਹ ਕੀ ਚੀਜ਼ ਸੀ ਰੱਬ ਨੇ ਕੀਤੀ ਹੈ, ਸਾਡਾ ਜਪ ਕਹਿੰਦਾ ਕੀਤਾ ਪਸਾਓ ਇੱਕੋ ਕੁਆਓ ਤਿਸਤੇ ਹੋਏ ਲੱਖ ਦਰਿਆਓ। ਦਰਿਆਏ ਨਹੀਂ ਇਕੱਲੇ ਬਣਾਏ, ਦਰਿਆਓ ਦਾ ਮਤਲਬ ਹੈ ਕਾਇਨਾਤ, ਬ੍ਰਹਿਮੰਡ, ਖੰਡ, ਲੱਖਾਂ 'ਚ ਬਣਾ ਤੇ ਫੜ ਕੇ ਸਾਡਾ ਮੁਹਾਵਰਾ ਹੋ। ਤੋ ਇੱਕ ਵਾਰੀ ਸ਼ਬਦ ਕੁਇਆ ਰੱਬ, ਔਰ ਸ਼ਬਦ ਨਾ ਹੀ ਉਹ ਫਿਰ ਸਾਰੀ ਚੀਜ਼ ਮਿਟਾ ਵੀ ਦਿੰਦਾ। ਜਲ ਜੈਸੇ ਜਲ ਤੇ ਬੁੱਧ ਵਧਾ, ਉਪਜੈ ਬਿਨਸੇ ਨੀਤ, ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨਮੀਤ। ਇਸ ਕਰਕੇ ਜਿਹੜੀ ਜਗ ਰਚਨਾ ਤੈਨੂੰ ਤਾਂ ਸਮਝ ਆਉਣੀ ਹੈ ਜੇ ਨਾਮ ਨੂੰ ਕਹੇਗਾ ਅਤੇ ਉਹਨੂੰ ਸੁਣੇਗਾ। ਕਹੋ ਨਾਨਕ ਸੁਣੇ ਮੀਤ, ਇਸ ਕਰਕੇ ਨਾਮ ਦੀ ਸ਼ਬਦ ਸੁਰਤ ਦੀ ਖੇਡ ਨਾ, ਜਦੋਂ ਤੂੰ ਨਾਮ ਜਪਿਆ ਤੈਨੂੰ ਆਪੇ ਪਤਾ ਲੱਗ ਜਾਣਾ ਸੀ ਇਹ ਤਾਂ ਬੁਲਬਲੇ ਵਾਂਗੂ ਕਈ ਵਾਰੀ ਦੁਨੀਆ ਬਣੀ, ਕਈ ਵਾਰੀ ਟੱਠੀ, ਉਹ ਕਾਹਦੇ ਨਾਲ ਬਣਾਉਂਦੇ ਹੈ। ਅਸੀਂ ਮਾਝ ਦੀ ਤਰਜ ਬਾਅਦ ਚਲਾਂਗੇ, ਪਹਿਲਾਂ ਜਿਹੜੀ ਹਾਈਲਾਈਟ ਕੀਤੀ ਹੈ ਸ਼ਬਦ 'ਚ ਕੀ ਤਾਕਤ ਹੈ ਜਪਣ ਵਾਲੇ 'ਚ। ਕਬੀਰ ਸਾਹਿਬ ਦਾ ਇੱਟ ਵਰਗਾ ਵਿਸ਼ਵਾਸ ਹੈ ਸ਼ਬਦ 'ਤੇ। ਉਹ ਕਹਿੰਦੇ ਕਹੋ ਕਬੀਰ ਅੱਖਰ ਤੋਂ ਇਹ ਭਾਖ, ਹੋਏਗਾ ਖਸਮ ਤਾਂ ਲਏਗਾ ਰਾਖ। ਜਿੱਦਾਂ ਤੂੰ ਸ਼ਬਦ ਜਪਦਾ ਜੇ ਹੈ ਤਾਂ ਮੈਨੂੰ ਰੱਖ ਲਈ, ਜੇ ਨਹੀਂ ਹੈ ਤਾਂ ਆਪੇ ਸਮਝਾਂਗੇ ਵੀ ਰੱਬ ਹੈ ਨਹੀਂ। ਕਹੋ ਕਬੀਰ ਅੱਖਰ ਤੋਂ ਇਹ ਭਾਖ, ਹੋਏਗਾ ਖਸਮ ਤਾਂ ਲਏਗਾ ਰਾਖ। ਇਸ ਕਰਕੇ ਐਡਾ ਵਿਸ਼ਵਾਸ, ਲੇਕਿਨ ਉਹ 'ਚ ਐਡੀ ਤਾਕਤ ਹੈ ਸ਼ਬਦ 'ਚ। ਮਹਾਰਾਜ ਮਹੱਲਾ ਤੀਜਾ ਉਹਦੀ ਪਹਿਲੀ ਲਾਈਨ ਦੇ ਰਿਹਾ, ਉਹ ਸ਼ਬਦ ਦੀ ਪੰਨਾ ਹੈ 117। ਉਤਪਤੇ ਪਰਲੋ, ਉਤਪਤ ਕਹਿੰਦੇ ਆ ਬਣਾਉਣਾ ਸਾਰੇ ਜੱਗ ਨੂੰ, ਉਪਜਣਾ। ਪਰਲੋ ਕਹਿੰਦੇ ਆ ਕਿਆਮਤ ਨੂੰ, ਫਨਾ ਫਿੱਲੇ ਨੂੰ, ਜਦੋਂ ਸਾਰੀ ਦੁਨੀਆ ਹੇਠ ਉੱਤੇ ਹੋ ਜਾਂਦੀ, ਨਾਸ ਹੋ ਜਾਂਦਾ ਸਭ ਕੁਛ, ਉਹਨੂੰ ਪਰਲੋ ਆਉਣਾ ਕਹਿੰਦੇ ਹੈ, ਔਰ ਉਰਦੂ 'ਚ ਇਹਨੂੰ ਕਿਆਮਤ ਆਉਣਾ ਕਹਿੰਦੇ ਹੈ। ਇਸ ਕਰਕੇ
ਉਤਪਤੇ ਪਰਲੋ ਸ਼ਬਦੇ ਹੋਵੇ, ਉਤਪਤੇ ਪਰਲੋ ਸ਼ਬਦੇ ਹੋਵੇ।
ਔਰ ਇਹ ਨਹੀਂ ਵੀ ਫਿਰ ਉਹ ਸਾਰਾ ਕੰਮ ਖਤਮ ਕਰਨ ਦਾ, ਜੋਬ ਕੰਪਲੀਟ ਹੋ ਗਈ ਉਹਦੀ, ਵੀ ਹਾਂ ਉਹਨੇ ਬਣਾਈ ਦੁਨੀਆ ਫਿਰ ਤਬਾਹ ਕਰਤੀ ਸਾਰੀ। ਉਹ ਮਹਾਰਾਜ ਕਹਿੰਦੇ ਨਹੀਂ, ਉਹ ਫਿਰ ਬਣਾ ਲੈਂਦਾ, ਉਹ ਇਹ ਖੇਲ ਜਾਰੀ ਰੱਖ ਦਿੱਤਾ।
ਸਭ ਦੇ ਹੀ ਫਿਰ ਹੋਵੇ, ਸਭ ਦੇ ਹੀ ਫਿਰ
ਇਹ ਸ਼ਬਦ ਨਾ ਹੀ ਬਣਾਉਂਦਾ ਹੈ। ਆਹ ਹੈ ਸ਼ਿਵ ਸ਼ਕਤੀ, ਜਿਹਨਾਂ ਨੂੰ ਮਹਾਰਾਜ ਨੇ ਕਿਹਾ ਸ਼ਿਵ ਸ਼ਕਤ ਆਪ ਉਪਾਏ ਕੇ ਕਰਤਾ ਆਪਣਾ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੇ ਗੁਰਮੁਖੇ ਕਿਸੇ ਵਜਾਏ, ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨੇ ਵਸਾਏ। ਇਸ ਕਰਕੇ ਇਹ ਸਾਰੀ ਸ਼ਬਦ ਦੀ ਤਾਕਤ ਹੈ, ਸ਼ਬਦ ਮਨੇ ਵਸਾਏ, ਅਤੇ ਸ਼ਬਦ ਦੀ ਤਾਕਤ ਨੇ ਬਣਾਉਂਦਾ ਹਟਾਉਂਦਾ। ਉਹਦੇ ਕੋਲ ਇਹ ਐਸਾ ਮੈਜਿਕ ਲੈਂਪ ਹੈ, ਐਸਾ ਅਲਾਦੀਨ ਦਾ ਚਿਰਾਗ ਹੈ, ਉਹ ਬਸ ਮਾੜਾ ਜਿਹਾ ਕਰਦਾ ਸਾਰੀ ਦੁਨੀਆ ਬਣਾ ਦਿੰਦਾ। ਇਹ ਐਡੀ ਵੱਡੀ ਤਾਕਤ ਹੈ ਜਿਹੜੀ ਕਿ ਭਗਤਾਂ ਦੇ ਵੱਸ ਹੈ। ਇੱਕ ਭਗਤ ਹੈ, ਇੱਕ ਰੱਬ ਆਪ ਹੈ, ਇੱਕ ਉਹਦਾ ਸ਼ਬਦ ਹੈ ਜੋੜਨ ਵਾਲਾ, ਇੱਕ ਵਿੱਚ ਲਿੰਕ ਹੈ ਜੋੜਨ ਹਾਰਾ ਸਤਿਗੁਰੂ। ਇਸ ਕਰਕੇ
ਉਤਪਤੇ ਪਰਲੋ ਸ਼ਬਦੇ
ਇਹ ਆ ਸ਼ਬਦ ਤਾਂ ਕਲਯੁੱਗ 'ਚ ਆਇਆ, ਤਾਂ ਪਹਿਲਾਂ ਕਿੱਦਾਂ ਬਣਾਉਂਦਾ ਰਿਹਾ ਦੁਨੀਆ? ਪਹਿਲੇ ਯੁੱਗਾਂ 'ਚ ਸ਼ਬਦ ਨਹੀਂ ਆਏ, ਉਹ ਸ਼ਬਦ ਗਿਆਨ ਦੇਣ ਵਾਲੇ ਹੁਣ ਆਇਆ। ਉਹ ਸ਼ਬਦ ਹੈ ਜਿਹੜੇ ਕਿ ਸ਼ੁਰੂ ਤੋਂ ਹੀ ਜਪਦੇ ਆ ਰਹੇ ਸੀ ਪਰਮੇਸ਼ਰ ਦਾ ਨਾਮ।
ਉਤਪਤੇ ਪਰਲੋ ਸ਼ਬਦੇ ਹੋਵੇ, ਉਤਪਤੇ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫੇਰੇ ਉਪਤੇ ਹੋਵੇ, ਸ਼ਬਦੇ ਹੀ ਫੇਰੇ ਉਪਤੇ ਹੋਵੇ, ਗੁਰਮੁਖੇ ਵਰਤੇ ਸਭ ਆਪੇ ਸੱਚਾ, ਗੁਰਮੁਖੇ ਵਰਤੇ ਸਭ ਆਪੇ ਸੱਚਾ, ਗੁਰਮੁਖੀ ਉਪਾਏ ਸਮਾਵਣਿਆ, ਗੁਰਮੁਖੇ ਉਪਾਏ ਸਮਾਵਣਿਆ, ਹਾਂ ਵਾਰੀ
ਅਕਾਲ ਪੁਰਖ ਤੋਂ ਵਾਰੀ ਵਾਰੀ ਜਾ ਰਿਹਾ ਸ਼ਬਦ ਹੁਣ,
ਹਾਂ ਵਾਰੀ
ਗੁਰ ਪੂਰਾ ਮੰਨੇ
ਵਸਾਵਣਿਆ,
ਗੁਰ ਪੂਰਾ ਆ ਗੁਰੂ ਪੂਰਾ ਸਤਿਗੁਰੂ ਅਕਾਲ ਪੁਰਖ ਹੈ, ਕੋਈ ਦੇਹ ਨਹੀਂ ਹੈ,
ਗੁਰ ਪੂਰਾ,
ਔਰ ਗੁਰ ਦੇ ਰਾਰੇ ਨੂੰ ਔਂਕੜ ਹੈ, ਇਹੋ ਚੀਜ਼ਾਂ ਦੇਖਣੀਆਂ। ਗੁਰ
ਪੂਰਾ
ਔਰ ਮਨੇ ਨਹੀਂ ਹੈ, ਉੱਤੇ ਮੂਧਾ ਚੰਦ ਪਿਆ ਹੈ, ਮੰਨੇ ਮੰਨੇ ਦੀ ਅਵਸਥਾ ਹੈ, ਨਹੀਂ ਵੀ ਮਨੇ ਮਨੇ ਨਹੀਂ ਹੈ, ਉੱਤੇ ਐਨ ਚੀਜ਼ ਦਿੱਤੀ ਹੈ, ਉਹਨੂੰ ਟਿੱਪੀ ਕਹਿੰਦੇ ਆ ਜੀ, ਹਾਂ ਟਿੱਪੀ, ਉਹ ਮੂਧਾ ਚੰਦ ਮਾਰਿਆ ਉੱਤੇ, ਉਹਨੂੰ ਠੋਕ ਕੇ ਕਹਿਣਾ ਮੰਨੇ ਵਸਾਵਣੇ ਆ, ਇਹਨੂੰ ਹੀ ਮੰਨੇ ਕੀ ਗਤ ਕਹੀ ਨਾ ਜਾਏ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨੇ ਜਾਣੇ ਮੰਨੇ ਕੋਈ। ਉੱਥੇ ਵੀ ਮਨੇ ਪਹਿਲਾਂ ਦੋ ਸਪੈਲਿੰਗ ਅਲੈਦਾ ਮਨਾਂ ਦੀ, ਇੱਥੇ ਵੀ
ਗੁਰਪੂਰਾ ਮੰਨੇ ਵਸਾਵਣੇ, ਗੁਰਪੂਰਾ ਮੰਨੇ ਵਸਾਵਣੇ, ਗੁਰ ਤੇ ਸ਼ਾਂਤੇ ਭਗਤੇ ਕਰੇ ਦਿਨ ਰਾਤੇ, ਗੁਰ ਤੇ ਸ਼ਾਂਤੇ ਭਗਤੇ ਕਰੇ ਦਿਨ ਰਾਤੇ, ਇਹ ਗੁਣ ਕਹਿ ਗੁਣੀ ਸਮਾਵਣ।
ਗੁਣ ਸਭ ਤੋਂ ਵੱਡਾ ਰੱਬ ਦਾ ਗੁਣ ਆ ਉਹਦਾ ਨਾਮ, ਜੇ ਤੂੰ ਨਾਮ ਨੂੰ ਕਹੀ ਚੱਲੇਗਾ ਕਹੇ ਗੁਣੀ ਸਮਾਵਣੇ ਆ, ਉਸ ਦੇ ਵਿੱਚ ਹੀ ਸਮਾ ਜਾਏਗਾ। ਆਓ ਹੁਣ ਫਕੀਰਾਂ ਦੀ ਮਾਝ ਚੱਕੀਏ ਜਿਸ ਰੰਗ 'ਚ ਲਿਖੇ ਹੈ। ਇੱਕ ਫਕੀਰ ਘੜੇ 'ਤੇ ਹੱਥ ਮਾਰਦਾ ਸੀ, ਬਾਕੀ ਮੁਸਲਮਾਨ ਫਕੀਰ ਆਲੇ ਦੁਆਲੇ ਨੱਚਦੇ ਸੀ ਘੜੇ ਦੀ ਤਾਲ 'ਤੇ, ਉਸ ਮਾਝ 'ਚ ਇਹ ਮਾਝ ਲਿਖੀ ਆ ਮਹਾਰਾਜ ਨੇ।
ਉਤਪਤੇ ਪਰਲੋ ਸਭ ਦੇ ਹੋਵੇ, ਹੇ ਉਤਪਤੇ ਪਰਲੋ ਸਭ ਦੇ ਹੋਵੇ,
ਨਾਲ ਪੈਰਾਂ ਦੀ ਤਾਲ ਹੱਥਾਂ ਦੀ ਤਾਲ ਆਲੇ ਦੁਆਲੇ ਫਕੀਰ ਨੱਚਦੇ ਸੀ, ਔਰ ਵਿੱਚ ਇੱਕ ਘੜਾ ਵਜਾ ਰਿਹਾ ਹੁੰਦਾ ਸੀ।
ਉਤਪਤੇ ਪਰਲੋ ਸਭ ਦੇ ਹੋਵੇ, ਹੇ ਉਤਪਤੇ ਪਰਲੋ ਸਭ ਦੇ ਹੋਵੇ,
ਸਭ ਦੇ ਹੀ
ਉਤਪਤੇ ਹੋਵੇ,
ਹੇ ਸਭ ਦੇ
ਹੀ ਤੇਰੇ ਉਤਪਤ ਹੋਵੇ,
ਹੇ ਗੁਰਮੁਖੇ ਵਰਤੇ ਸਭ ਆਪੇ ਸਚਨ, ਹੇ ਗੁਰਮੁਖੇ ਵਰਤੇ ਸਭ ਆਪੇ ਸਚਨ, ਹੇ ਗੁਰਮੁਖੇ ਉਪਾਏ
ਸੁਮਾਵਣਿਆ,
ਹੇ ਗੁਰਮੁਖ ਉਪਾਏ ਸੁਮਾਵਣਿਆ,
ਗੁਰਮੁਖ ਉਪਾਏ ਸੁਮਾਵਣਿਆ,
ਹਾਂ ਵਾਰੀ
ਜੀਓ ਵਾਰੀ, ਹਾਂ ਵਾਰੀ ਜੀਓ ਵਾਰੀ,
ਹਾਂ
ਗੁਰਪੂਰਾ ਮੰਨੇ ਵਸਾਵਣਿਆ,
ਗੁਰਪੂਰਾ ਮੰਨੇ
ਵਸਾਵਣਿਆ,
ਹੇ ਗੁਰ ਤੇ ਸ਼ਾਂਤੇ ਭਗਤੇ ਕਰੇ ਦਿਨ ਰਾਤੀ,
ਹੇ
ਗੁਰ ਤੇ ਸ਼ਾਂਤੇ ਭਗਤੇ
ਦਿਨ ਰਾਤੀ,
ਹੇ ਗੁਣ ਕਹਿ ਗੁਣੀ
ਸਮਾਵਣਿਆ,
ਇੱਥੇ ਰਹਾਉ ਲਾਇਆ ਔਰ ਗੁਰਮੁਖ ਰਾਸਤਾ ਹੁਣ ਐਡਾ ਉੱਚਾ ਚਲਿਆ ਗਿਆ ਜਿਹਦੀ ਸਮਝ ਕੋ ਹੱਥ ਨਹੀਂ ਲੈ ਸਕਦਾ। ਉਹ ਕਹਿੰਦਾ ਸਾਰੀ ਗੁਰਮੁਖ ਸਿਸਟਮ 'ਚ ਚੀਜ਼ਾਂ ਬਣੀਆਂ।
ਗੁਰਮੁਖੇ
ਧਰਤੀ
ਗੁਰਮੁਖੇ ਪਾਣੀ, ਹੈ ਗੁਰਮੁਖੇ
ਕਿਉਂਕਿ ਸ਼ਬਦ ਨਾਲ ਬਣਾਉਂਦਾ ਸਭ ਚੀਜ਼ ਆਪ ਕਾਲ ਪੁਰਖ ਸਾਰੀ ਥਾਂ ਉਸ ਰਾ।
ਗੁਰਮੁਖੇ ਧਰਤੀ ਗੁਰਮੁਖੇ ਪਾਣੀ,
ਆ ਜਿੰਨੀਆਂ ਐਵੋਲਿਊਸ਼ਨ ਦੀਆਂ ਥਿਊਰੀਆਂ ਆ ਰਹੀਆਂ ਸਾਡੇ ਪੜ੍ਹਾਈ 'ਚ ਸਾਰੀਆਂ, ਪੀ ਆ ਡੱਗ ਇੱਦਾਂ ਬਣਿਆ, ਕੀੜਾ ਸੀ ਉਹਨੇ ਇੱਕ ਪਹਿਲਾਂ ਕੀੜਾ ਪੈਦਾ ਕੀਤਾ, ਫਿਰ ਉਹਨੂੰ ਢਿੱਡ ਲਾਤਾ ਵੀ ਉਹਨੂੰ ਭੁੱਖ ਲੱਗੇਗੀ, ਫਿਰ ਕੀੜਾ ਭੱਜਦਾ ਆਪਣੇ ਥਾਂ ਤੋਂ ਭੁੱਖ ਪੂਰੀ ਕਰਨ ਲਈ। ਇਹੋ ਸਾਰਾ ਇਨਸਾਨੀਅਤ ਦਾ ਹਾਲ ਹੈ, ਸਾਨੂੰ ਢਿੱਡ ਲੱਗਾ ਭੁੱਖ ਲੱਗੀ ਹੈ ਇਹ ਮਾਇਆ ਹੈ, ਉਹ ਢਿੱਡ ਲਈ ਅਸੀਂ ਸਭ ਕੁਛ ਕਰਦੇ ਹਾਂ। ਇਸ ਕਰਕੇ ਕਬੀਰ ਸਾਹਿਬ ਕਹਿੰਦੇ ਹੈ ਇਹ ਤੇਰਾ ਢਿੱਡ ਨਹੀਂ ਲਾਇਆ, ਤੈਨੂੰ ਮਾਇਆ ਪਾਈ ਹੈ। ਉਹ ਕਹਿੰਦੇ ਵੀ ਕਿਤੇ ਛੁੱਟਣ ਦਾ ਰਾਹ ਵੀ ਹੈ, ਮਹਾਰਾਜ ਕਬੀਰ ਕਹਿੰਦੇ ਤਬ ਛੂਟੇ ਜਬ ਸਾਧੂ ਪਾਇਆ। ਕਹੋ ਕਬੀਰ ਜਿਸ ਰੇ ਉਧਰ ਤਿਸ ਮਾਇਆ, ਕਿੱਡੀ ਵੱਡੀ ਕਬੀਰ ਸਾਹਿਬ ਗਾ ਰਹੀ, ਕਹਿੰਦੇ ਜਿਹਨੂੰ ਢਿੱਡ ਲੱਗਾ ਹੈ ਉਹਨੂੰ ਭੁੱਖ ਲੱਗਣੀ ਹੈ, ਇਸ ਕਰਕੇ ਉਹਨੂੰ ਮਾਇਆ ਮਾਇਆ ਪਈ ਆ ਉਹਦੇ ਵਿਆਹ ਤੋਂ, ਫਿਰ ਸਾਰਾ ਤੰਦੜਾ ਜੀਵਨ ਸਾਰਾ ਇਹਨੂੰ ਇੱਦਾਂ ਦੁਨੀਆ ਬਣਦੀ ਗਈ ਗਾਂਹ ਤੋਂ ਗਾਂਹ। ਇਸ ਕਰਕੇ ਜਿਸ ਜੀ ਨੂੰ ਵੀ ਪੈਦਾ ਕੀਤਾ ਉਹਦੇ ਅੰਦਰ ਭੁੱਖ ਹੈ, ਉਹ ਫਿਰ ਭੱਜਦਾ ਉੱਧਰ ਆਉਂਦਾ। ਇਹ ਐਵੋਲਿਊਸ਼ਨ ਦੀ ਥਿਊਰੀ ਇਹ ਵੀ ਮੰਨੀ ਜਾਂਦੀ ਆ, ਕਈਆਂ ਹੋਰ ਥਿਊਰੀਆਂ ਵੀ ਹੈ, ਲੇਕਿਨ ਸਾਡੀ ਜਿਹੜੀ ਥਿਊਰੀ ਹੈ ਸ਼ਬਦ 'ਚ ਆਈ ਹੈ ਉਹ ਦੇਖਿਓ ਕੈਸੀ ਹੈ। ਤੋ ਮਹਾਰਾਜ ਕਬੀਰ ਸਾਹਿਬ ਕਹਿੰਦੇ ਮਾਇਆ ਐਸੀ ਮੋਹਣੀ ਪਾਈ ਜਿਹਨੇ ਸਭੇ ਜੀ ਦਹਿਕਾਈ। ਮਾਰਾ ਉਹਦੀ ਤੋਕ ਹੈ ਮਾਇਆ, ਐਡੀ ਵੱਡੀ ਅਟਰੈਕਟਿਵ ਐਡੀ ਸੁੰਦਰ ਚੀਜ਼ ਹੈ ਮਾਇਆ, ਲੇਕਿਨ ਹੈ ਉਹ ਭੁਲੇਖਾ ਹੈ ਭਰਮ ਹੈ ਉਹ ਦੁੱਖ, ਮਾਇਆ ਜੇ ਵਟ ਦੁੱਖ ਨਾ ਕੋਈ ਬਾਣੀ 'ਚ ਲਿਖਿਆ। ਉਹ ਮਾਇਆ ਨੂੰ ਸਮਝ, ਉਹ ਕੀ ਹੈ ਉਹ ਸਾਰੇ ਉਹਨੇ ਬੜੇ ਬੜੇ ਦੇਵਤੇ ਜਤੀ ਸਤੀ ਸਭ ਮੋਏ ਆ। ਉਹ ਸ਼ਬਦ ਦੇਖੋ ਕਬੀਰ ਸਾਹਿਬ ਦਾ, ਮਾਇਆ ਐਸੀ ਮੋਹਣੀ ਪਾਈ ਜੇਤੇ ਜੀ ਤੇਤੇ ਦਹਿਕਾਈ ਦਾ ਮਤਲਬ ਹੈ ਜਿਹੜੇ ਇੱਕ ਖਾਣੇ ਨੂੰ ਪੂਰਾ ਰੱਜ ਕੇ ਖਾ ਜਾਣਾ, ਉੱਥੋਂ ਬਾਅਦ ਡਕਾਰ ਨਾ ਮਾਰਨਾ, ਉਹ ਹਜ਼ਮ ਨਹੀਂ ਹੁੰਦਾ। ਪਰ ਮਾਇਆ ਨੇ ਕੀ ਕੀਤਾ, ਜਿੰਨੇ ਜੀ ਖਾ ਕੇ ਫਿਰ ਡਹਿਕਾਈ, ਉਹਨੇ ਡਕਾਰ ਵੀ ਮਾਰੇ ਆ। ਆਹ ਲੱਭਦੇ ਸਾਰੇ ਜੇਤੇ ਜੀ ਤੇਤੇ ਦਹਿਕਾਈ, ਹਜ਼ਮ ਕਰ ਗਈ ਹੈ ਮਾਇਆ ਨਹੀਂ। ਔਰ ਭਗਤ ਨਾ ਵਿਆਪੇ ਮਾਇਆ, ਇਸ ਮਾਰਗ ਭਗਤ ਨੂੰ ਨਹੀਂ ਵਿਆਪਦੀ ਜਾਂ ਰੱਬ ਨੂੰ ਨਹੀਂ ਵਿਆਪਦੀ, ਇਸ ਕਰਕੇ ਡਹਿਕਾਈ ਜੇਤੇ ਜੀ ਤੇਤੇ ਡਹਿਕਾਈ। ਬਹੁਤ ਉਦਾਹਰਣਾਂ ਅਖੀਰ 'ਤੇ ਜਾ ਕੇ ਕਹਿੰਦੇ ਮਾਇਆ ਨਾਲ ਛੁੱਟਣ ਦਾ ਅਪਾਰ ਕੀ ਹੈ, ਅਪਾਓ ਇੱਕੋ ਹੀ ਹੈ। ਕਹੋ ਕਬੀਰ ਜਿਸ ਉਧਰ ਤਿਸ ਮਾਇਆ, ਉਹ ਜਿਹੜਾ ਸਤਿਗੁਰੂ ਸਾਧੂ ਹੈ ਉਹਨੂੰ ਅੰਦਰ ਖੜਾ ਕਰ ਤਾਂ ਤੂੰ ਛੁੱਟੇਂਗੀ, ਜਿੱਥੋਂ ਉਹ ਆ ਗਿਆ ਇਹ ਮਾਇਆ ਭੱਜ ਜਾਣੀ। ਕਹੋ ਕਬੀਰ ਜਿਸ ਉਧਰ, ਜਿਹਨੂੰ ਢਿੱਡ ਲੱਗਾ ਹੈ ਸਾਨੂੰ, ਸਾਨੂੰ ਭੁੱਖ ਲੱਗਣੀ, ਮਾਇਆ ਪੈਣੀ ਹੈ, ਜ਼ਰੂਰੀ ਹੈ, ਨੈਚੁਰਲ ਚੀਜ਼ ਹੈ। ਪਰ ਤਬ ਛੁੱਟੇ ਜਬ ਸਾਧੂ ਪਾਇਆ, ਇਸ ਕਰਕੇ ਜਿਹੜਾ ਮਾਇਆ ਤੂੰ ਛੁੱਟਣਾ, ਉਹ ਮਹਾਰਾਜ ਸ਼ਬਦ ਹੁੰਦੇ, ਹਰ ਜਪ ਮਾਇਆ ਬੰਧਨ ਟੂਟੇ,
ਹਰ ਜਪ ਮਾਇਆ ਬੰਧਨ ਟੂਟੇ।
ਇਹ ਜਪ ਜਪ ਕੇ ਟੁੱਟਣੇ, ਪਹਿਲਾਂ ਢਿੱਲੇ ਹੋਣੇ ਆ, ਥੋੜ੍ਹੀ ਥੋੜ੍ਹੀ ਮਾਇਆ ਜਾਣੀ ਆ, ਪਰ ਪੈਂਦੀ ਫਿਰ ਵੀ ਰਹਿਣੀ ਆ। ਪਹਿਲਾਂ ਉਹ ਢਿੱਲੇ ਕਰਦਾ, ਫਿਰ ਜਾਕ ਲੱਖ ਤੋੜ ਵੀ ਦਿੰਦਾ।
ਹਰ ਜਪੇ ਮਾਇਆ ਬੰਧਨ ਟੂਟੇ, ਹਰ ਜਪੇ ਮਾਇਆ ਬੰਧਨ ਟੂਟੇ।
ਅੰਦਰ ਜਦੋਂ ਸਾਧ ਦੀ ਸੰਗਤ ਹੋਦੀ ਤਾਂ ਤੂੰ ਛੁੱਟੇਗਾ ਉਹ ਸਤਿਗੁਰੂ ਦੀ, ਸਾਧ ਸੰਗਤੇ ਮਿਲ ਛੂਟੇ,
ਹਰ ਜਪੇ ਮਾਇਆ ਬੰਧਨ ਟੂਟੇ, ਸਾਧ ਸੰਗਤੇ ਮਿਲੇ ਛੂਟੇ,
ਤਬ ਛੂਟੇ ਜਬ ਸਾਧੂ
ਪਾਇਆ।
ਉਹ ਜੇ ਬਾਹਰਲਾ ਸਾਧੂ ਇਨਸਾਨ ਦੇਖੋ ਤੇ ਆਪ ਜਕੜਿਆ ਪਿਆ ਮਾਇਆ, ਕੋਈ ਇਨਸਾਨ ਸਾਧੂ ਨਾ ਕਰੋ, ਕੰਨਾਂ ਨੂੰ ਹੱਥ ਲਾਓ, ਬਾਣੀ ਕਹਿੰਦੀ ਹੈ ਉਹ ਸਾਧੂ ਆਹ ਮਾਇਆ 'ਚ ਫਸੇ ਹੈ, ਉਹ ਛੁੱਟ ਸਕਦਾ ਜਿਹੜਾ ਸਤਿਗੁਰੂ ਸਾਧੂ ਅੰਦਰ ਖੜਾ ਕਰੇਗਾ।
ਹਰ ਜਪੇ ਮਾਇਆ ਬੰਧਨ ਟੂਟੇ, ਤਬ ਛੂਟੇ ਜਬ ਸਾਧੂ ਪਾਇਆ, ਤਬ ਛੂਟੇ ਜਬ ਸਾਧੂ ਪਾਇਆ।
ਇਸ ਕਰਕੇ ਅਸੀਂ ਉਹ ਸਿਆਲ ਆਉਂਦੇ ਹਾਂ ਵੀ ਇਹ ਗੁਰਮੁਖ ਰਾਸਤਾ ਹੈ, ਇੱਕ ਸਤਿਗੁਰੂ ਨੂੰ ਸਾਧੂ ਸਮਝ, ਸੰਤ ਸਮਝ, ਔਰ ਆਪਣੇ ਅੰਦਰ ਤੇਰੇ ਆਉਣਾ, ਉਹ ਇਨਸਾਨ ਨਹੀਂ ਹੈ, ਇਹ ਗੁਰਮੁਖੇ ਰਾਸਤੇ ਦੀਆਂ ਨਿਸ਼ਾਨੀਆਂ ਹੈ। ਦੂਸਰਾ ਕੀ ਹੈ, ਘੱਟ ਬੋਲ, ਘੱਟ ਖਾ, ਖਾਣਾ ਅੰਨ ਪਾਣੀ ਥੋੜ੍ਹਾ, ਜੋ ਵੀ ਇੰਸਟਰਕਸ਼ਨ ਦਿੱਤੀਆਂ, ਜਤ ਪਾਲ, ਸੰਤੋਖ ਰੱਖ, ਦਇਆ ਕਰ ਜੀਆਂ ਦੇ ਉੱਤੇ, ਸਾਰੇ ਜਿੰਨੇ ਗੁਣ ਦਿੱਤੇ ਹੈ ਉਹ ਹੈ ਸਾਡਾ ਗੁਰਮੁਖੇ ਰਾਸਤਾ। ਕੀ ਹੈ, ਇੱਕ ਫੁੱਲਾਂ ਦਾ ਗੁਲਦਸਤਾ ਹੈ ਸਾਡੇ ਕੋਲ ਬਾਣੀ 'ਚ, ਵੀ ਅੱਛੇ ਗੁਣ ਗ੍ਰਹਿ ਕਰ ਔਰ ਮੰਦਿਆਂ ਨੂੰ ਸਤਿਗੁਰ ਪੁਰਖ ਮਿਲਾਏ, ਔਗਣ ਵਿਕਣਾ ਗੁਣ ਰਵਾਂ ਬਲਰਾਮ ਜੀ, ਆਪਣੇ ਔਗਣ ਸੇਲ 'ਤੇ ਲਾ ਦੇ ਫੜ ਕੇ, ਜਿੱਦਾਂ ਸੇਲ ਕਰ ਜਿਹੜੀ ਐਸਟੇਟ ਸੇਲ ਹੁੰਦੀ ਹੈ, ਜਦੋਂ ਘਰ ਬਦਲਣਾ ਹੋਏ ਕਈ ਸਾਰਾ ਘਰ ਹੀ ਭੇਜ ਦਿੰਦੇ ਅੰਦਰ, ਉਹਨੂੰ ਐਸਟੇਟ ਸੇਲ ਕਹਿੰਦੇ ਆ। ਕਹਿੰਦੇ ਇੱਦਾਂ ਤੇਰਾ ਸਤਿਗੁਰੂ ਜਦੋਂ ਆਦਰ ਆ ਗਿਆ, ਤੇਰੇ ਗੁਣ ਨੇ ਸੇਲ 'ਤੇ ਲਾ ਦੇਣੇ ਆ, ਔਰ 0% ਉਸ ਕੋਈ ਮੁੱਲ ਨਹੀਂ ਹੈ। ਇਸ ਤਰ੍ਹਾਂ ਸਤਿਗੁਰੂ ਨੂੰ ਅੰਦਰ ਆਣ ਕੇ ਸਤਿਗੁਰ ਪੁਰਖ ਮਿਲਾਏ, ਔਗਣ ਵਿਕਣਾ ਗੁਣ ਰਵਾਂ ਬਲਰਾਮ ਜੀ, ਉਹ ਹਰ ਹਰ ਨਾਮ 'ਤੇ ਆਏ ਗੁਰਬਾਣੀ ਨਿਤ ਨਿਤ ਚਵਾਂ ਬਲਰਾਮ ਜੀਓ, ਗੁਰਬਾਣੀ ਸਦ ਮਿੱਠੀ ਲਾਗੀ, ਕਾਰ ਵਿਕਾਰ ਗੁਆਇਆ, ਹਮੇ ਰੋਗਿਆ ਸੁਖ ਪਾਇਆ, ਸਹਿਜੇ ਸਹਿਜ ਮਿਲਾਇਆ। ਤੋ ਇਹ ਜਿਹੜਾ ਗੁਰਮੁਖ ਰਾਸਤਾ ਹੈ, ਇਹ ਇਹੋ ਹੀ ਹੈ ਵੀ ਇੱਕ ਪਰਮੇਸ਼ਰ ਨੂੰ ਧਿਆਨ 'ਚ ਰੱਖ, ਇੱਕ ਉਹਦਾ ਹੀ ਨਾਮ ਜਪ, ਔਰ ਉਹ ਸਤਿਗੁਰੂ ਨੂੰ ਸਮਝ, ਉਹ ਜੋੜਨਹਾਰਾ ਲਿੰਕ ਹੈ, ਔਰ ਬਾਕੀ ਆ ਔਗਣ ਛੱਡ ਜ਼ਿੰਦਗੀ ਦੇ, ਇਸੇ ਚੀਜ਼ ਸ਼ਬਦ ਦੀ ਤਾਕਤ ਨਾਲ ਉਹ ਸਭ ਕੁਛ ਬਣਾਉਂਦਾ ਹੈ।
ਗੁਰਮੁਖੇ ਧਰਤੀ ਗੁਰਮੁਖੇ ਪਾਣੀ, ਗੁਰਮੁਖੇ ਪਵਨ ਬਸੰਤਰ ਖੇਲੇ,
ਗੁਰਮੁਖੇ
ਗੁਰਮੁਖੇ ਪਵਨ ਬਸੰਤਰ ਖੇਲੇ ਵਡਾਣੀ।
ਆ ਇਹਨੂੰ ਮਾਝ ਦੀ ਤਰਜ਼ ਚੱਕੀਏ,
ਗੁਰਮੁਖੇ ਧਰਤੀ ਗੁਰਮੁਖੇ ਪਾਣੀ,
ਹੇ ਗੁਰਮੁਖੇ
ਧਰਤੀ ਗੁਰਮੁਖੇ ਪਾਣੀ, ਗੁਰਮੁਖੇ ਪਵਨ ਬਸੰਤਰ ਖੇਲੇ ਵਡਾ,
ਗੁਰਮੁਖੇ ਪਾਵਨ
ਖੇਲੇ ਬੇੜਾ।
ਆਹ ਹੁਣ ਆ ਗਿਆ ਨਗੁਰੇ ਦੀ ਨਿਸ਼ਾਨੀਆਂ, ਸੋ ਨੁਗਾ
ਗੁਰਮੁਖੇ ਧਰਤੀ ਗੁਰਮੁਖੇ ਪਾਣੀ ਗੁਰਮੁਖੇ ਪਾਵਣ ਬਸੰਤਰ ਖਿਲੇ ਵਿਡਾਣੀ ਏਸੋ ਨਿਗੁਰਾ ਜੋ ਮਾਰੇ ਮਾਰੇ ਜੰਮ ਜਿਹਨੇ ਉਹ ਸਤਿਗੁਰ ਨੇ ਕੀਤਾ ਉਹ ਜੰਮਦਾ ਮਰਦਾ ਰਹੇਗਾ ਆਹ ਨਿਸ਼ਾਨੀ ਹੈ ਨਗੁਰੇ ਦੀ ਔਰ ਸਾਡੀ ਬਾਣੀ 'ਚ ਪ੍ਰਤੱਖ ਹੁਕਮ ਹੈ ਸਿੱਧਾ ਹੀ ਲਿਖਿਆ ਸਤਿਗੁਰ ਵਾਜੋਂ ਗੁਰ ਨਹੀਂ ਕੋਈ ਸਤਿਗੁਰ ਵਾਜੋਂ ਗੁਰ ਨਹੀਂ ਕੋਈ ਨਗੁਰੇ ਕਾ ਹੈ ਨਾਂ ਬੁਰਾ ਕਿਉਂਕਿ ਨਗੁਰੇ ਨੂੰ ਧਰ ਦਰਗਾਹ 'ਚ ਢੋਈ ਨਹੀਂ ਹੈ ਉਹਦੇ ਪਿੱਛੇ ਗੁਰੂ ਨਹੀਂ ਸਾਡਾ ਸਤਿਗੁਰੂ ਹੈ ਇਸ ਕਰਕੇ ਸਤਿਗੁਰ ਵਾਜੋਂ ਗੁਰ ਨਹੀਂ ਕੋਈ ਉਸੇ ਲਈ ਲਿਖਿਆ ਜਿਹੜਾ ਸਤਿਗੁਰੂ ਅੰਦਰਲਾ ਨਹੀਂ ਮੰਨਦਾ ਉਹ ਜੰਮਣ ਮਨ 'ਚ ਜਿਨ ਕੋ ਪੂਰਵੇ ਲਿਖਿਆ ਸੇ ਆਏ ਮਿਲੇ ਗੁਰਪਾਸ ਏ ਮਨੇ ਪ੍ਰੀਤ ਲੱਗੀ ਤੇਰਾ ਗੁਰਮੁਖਾਂ ਹਰ ਨਾਮ ਜਿਨ੍ਹਾਂ ਦਾ ਰਾਸ ਹੈ ਇਸ ਕਰਕੇ ਜਿਹੜਾ ਸਤਿਗੁਰ ਇਸ ਹਸਤੀ ਨੂੰ ਨਹੀਂ ਮੰਨਦਾ ਉਹ ਲਈ ਸਜਾਵਾਂ ਅੱਗੇ ਲਿਖੀਆਂ ਸੋ ਨੇ ਗੁਰਾ ਜੋ ਮਾਰੇ ਮਾਰੇ ਜੰਮ ਹੇ ਸੋ ਨੇ ਗੁਰਾ ਜੋ ਮਾਰੇ ਮਾਰੇ ਜੰਮ ਹੁਣ ਤੁਸੀਂ ਇਨਸਾਨ ਗੁਰੂ ਕਰ ਲਓਗੇ ਕੋਈ ਸਾਰਾ ਉਹ ਤੁਹਾਡੇ ਜੰਮ ਜਨਮ ਮਰ ਨਹੀਂ ਮੇਟ ਸਕਦਾ ਉਹ ਸਤਿਗੁਰੂ ਮੇਟੇਗਾ ਸੋ ਨੇ ਗੁਰਾ ਜੋ ਮਾਰੇ ਮਾਰੇ ਜੰਮ ਗੁਰੇ ਆਵਣ ਜਾਵਣਿਆ ਪਰ ਉਹਨੇ ਇੱਕ ਖੇਲ ਬਣਾਇਆ ਤਿੰਨ ਕਰਤੇ ਇੱਕ ਖੇਲ ਰਚਾਇਆ ਤਿੰਨ ਕਰਤੇ ਇੱਕ ਖੇਲ ਰਚਾਇਆ ਔਰ ਇਹ ਸਾਰਾ ਖੇਲ ਤੁਹਾਡੇ ਜਿਸਮ 'ਚ ਹੋਣਾ ਹੈ ਆਹੋ ਵੱਡੀ ਚੀਜ਼ ਅਸੀਂ ਤਾਂ ਬਾਹਰਲੇ ਰੱਬ ਦੀ ਕਾਇਨਾਤ ਨੂੰ ਸਾਰਾ ਖੇਲ ਉਹ ਵੀ ਠੀਕ ਹੈ ਪਰ ਜਿਹੜਾ ਉਹ ਖੇਲ ਹੁਣ ਦੱਸਣ ਲੱਗਿਆ ਐਸਾ ਖੇਲ ਹੈ ਜਿਹੜਾ ਇਨਸਾਨ ਫਿਰ ਆਪਣੀ ਕਾਇਆ ਅੰਦਰ ਭਾਲਦਾ ਹੈ ਕਾਇਆ ਸਰੀਰੇ ਵਿੱਚ ਸਭ ਕਿਛ ਪਾਇਆ ਕਾਇਆ ਸਰੀਰੇ ਵਿੱਚ ਸਭ ਕਿਛ ਪਾਇਆ ਸਭ ਦੇ ਭੇਦੇ ਮਹਿਲ ਪਾਏ ਇਹ ਸਭ ਦੇ ਭੇਦੇ ਕੋਈ ਮਹਿਲ ਪਾਏ ਇਹ ਮਹਿਲੇ ਅੰਦਰ ਮਹਿਲ ਦੀ ਅਵਸਥਾ ਚੜ੍ਹਦੀ ਕਿ ਜਿੱਥੇ ਬਾਣੀ ਮਹੱਲਿਆਂ ਦੀ ਆਈ ਆ ਉਸ ਮਹਿਲ 'ਚ ਜਾ ਕੇ ਤੂੰ ਮਹਿਲੇ ਮਹਿਲ ਬੁਲਾਵਣਿਆ ਆਪ ਸਭ ਕੁਛ ਕਰੂ ਪਰ ਸਰੀਰ ਥਾਣੀ ਕਾਇਆਂ ਦੇ ਅੰਦਰ ਕਰੂ ਕਾਇਆ ਤਿੰਨ ਕਰਤੇ ਇੱਕ ਖੇਲ ਰਚਾਇਆ ਤਿੰਨ ਕਰਤੇ ਇੱਕ ਖੇਲ ਰਚਾਇਆ ਕਾਇਆ ਸਰੀਰੇ ਵਿੱਚ ਸਭ ਕਿਛ ਪਾਇਆ ਸਭ 'ਚ ਭਿੱਜਣਾ ਸਿੱਖ ਸਭ ਦੇ ਭੇਦੇ ਕੋਈ ਮਹਿਲ ਪਾਏ ਇਹ ਮਹਿਲੇ ਮਹਿਲੇ ਬੁਲਾਵਣਿਆ ਇਹ ਸੱਚਾ ਸ਼ਾਹ ਸੱਚੇ ਬਣ ਜਾਏ ਉਹ ਸੱਚਾ ਸ਼ਾਹ ਅਤੇ ਉਹਦੇ ਜਿਹੜੇ ਬਿਜ਼ਨਸਮੈਨ ਆ ਉਹ ਵੀ ਸੱਚੇ ਹੈ ਸੱਚਾ ਸ਼ਾਹ ਸੱਚੇ ਬਣ ਜਾਏ ਇਹ ਸੱਚ ਬਣਨ ਗੁਰ ਹੇ ਤੇ ਅਪਾਰੇ ਇਹ ਸੱਚ ਵਿਹਾਰੇ ਸੱਚ ਕਮਾਵੇ ਇਹ ਸੱਚ ਸੱਚ ਕਮਾਵੇ ਇਹ ਸੱਚ ਉਹ ਨਹੀਂ ਹੈ ਵੀ ਅਸੀਂ ਸੱਚ ਬੋਲਣਾ ਹੈ ਸੱਚ ਦੀ ਸਾਡੀ ਡੈਫੀਨੇਸ਼ਨ ਜਿਹੜਾ ਸੱਚ ਆ ਜਾਏ ਉਹ ਹੈ ਗੁਰੇ ਮੰਤਰ ਸ਼ਬਦ ਇਹ ਗੁਰੇ ਮੰਤਰ ਸ਼ਬਦ ਇਹ ਸੱਚ ਦੀ ਤਾਰਾ ਇਹ ਗੁਰੇ ਮੰਤਰ ਸ਼ਬਦ ਇਹ ਗੁਰੇ ਮੰਤਰ ਸ਼ਬਦ ਇਹ ਸੱਚ ਦੀ ਤਾਰਾ ਗੁਰੂ ਨਾਨਕ ਪਾਤਸ਼ਾਹ ਆਪਣੀ ਪੌੜੀ 'ਚ ਕਹਿੰਦੇ ਇਹਨੂੰ ਸੱਚ ਨੂੰ ਕਮਾਈ ਕਰਨੀ ਪੈਂਦੀ ਹੈ ਗੁਰਮੰਤਰ ਦੀ ਸੇਵ ਕੀਤੀ ਜਿਹੜੀ ਸੱਚੋ ਸੱਚ ਜਿੰਨੀ ਸੱਚੋ ਸੱਚ ਸੇਵ ਕੀਤੀ ਸੰਤੋਖ ਰੱਖ ਕੇ ਜੀਵਨ 'ਚ ਫਿਰ ਸੱਚੋ ਹੀ ਸੱਚ ਕਿਸ ਤਰ੍ਹਾਂ ਗੁਰੂ ਨਾਨਕ ਨੇ ਕਿੱਦਾਂ ਇਹ ਸੱਚ ਗੁਰਮੰਤਰ ਜਪਿਆ ਕਿੱਦਾਂ ਉਹਨਾਂ ਨੇ ਕਮਾਈ ਕੀਤੀ ਆਪ ਆਪਣੀ ਕਲਮ ਤੋਂ ਲਿਖਦੇ ਆ ਇੱਕ ਆਖ ਸ਼ਬਦ ਪਾਖ ਅਰਧ ਪੁਰਧ ਦਿਨ ਰਾਤੇ ਇੱਕ ਆਖ ਸ਼ਬਦ ਪਾਖ ਅਰਧ ਪੁਰਧ ਦਿਨ ਰਾਤੇ ਸ਼ਬਦ ਪਿਆਰੇ ਜਨਮ ਮਰਨ ਮੁਖ ਜਲ ਸਦਾ ਸੁਖੀ ਸਦਾ ਸੁਖੀ ਸਦਾ ਸੁਖੀ ਨਾਨਕ ਸਿਮਰਤ ਏਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।